ਰਾਗ ਸੂਰਤ ਬਾਣੀ ਭਗਤ ਕਬੀਰ ਜੀ ਦੀ ਕਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਬੁੱਤ ਪੂਜ ਪੂਜ ਹਿੰਦੂ
ਆਪਣੇ ਮਨ ਪ੍ਰਥਾਨ ਕਬੀਰ ਸਾਹਿਬ ਜੀ ਉਪਦੇਸ਼ ਦਿੰਦੇ ਹੈ ਇੱਕੋ ਜੈਤਰੀ ਪਰਮੇਸ਼ਰ ਓਅੰਕਾਰ ਸਾਰਿਆਂ ਦਾ ਪ੍ਰਕਾਸ਼ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ। ਪਰਮੇਸ਼ਰ ਦੇ ਸਿਮਰਨ ਤੋਂ ਬਗੈਰ ਮਨ ਨਹੀਂ ਸਿਮਰਦਾ, ਕੋਈ ਮੁਕਤ ਨਹੀਂ ਹੋ ਸਕਦਾ। ਵਖਿਆਨ ਕਰਦੇ ਹੋਏ ਇਸ ਤਰ੍ਹਾਂ ਵਚਨ ਕਰਦੇ ਹਨ, ਬੁੱਤ ਪੂਜ ਪੂਜ ਹਿੰਦੂ ਨੀਏ। ਬੁੱਤ ਅਸਲੀ ਦੀ ਨਕਲ ਬਣਾਉਣੀ, ਅਸਲੀ ਤਾਂ ਸਰੀਰ ਹੁੰਦਾ ਨਾ, ਉਹਦੀ ਸ਼ਕਲ ਬਣਾ ਕੇ ਕਾਗਜ਼ਾਂ ਦੇ ਬੁੱਤ ਬਣਾ ਲੈਣੇ, ਜਾਂ ਕਾਠ ਦੇ ਬੁੱਤ ਬਣਾ ਲੈਣੇ, ਜਾਂ ਲੋਹੇ ਦੇ ਬੁੱਤ ਬਣਾ ਲੈਣੇ, ਜਾਂ ਸ਼ੰਖ ਮਰਮਰ ਦੀਆਂ ਮੂਰਤਾਂ ਬਣਾ ਲੈਣੀਆਂ, ਜਾਂ ਪੱਥਰਾਂ ਦੀਆਂ ਮੂਰਤਾਂ ਕਰਕੇ। ਅਸਲੀ ਦੀ ਨਕਲ ਦਾ ਨਾਮ ਬੁੱਤ ਹੈ। ਅੱਜ ਕੱਲ੍ਹ ਜਿਸ ਪ੍ਰਕਾਰ ਅੰਗਰੇਜ਼ਾਂ ਵਗੈਰਾ ਦੇ ਬੁੱਤ, ਗਾਂਧੀ ਦਾ ਬੁੱਤ, ਇਸੇ ਪ੍ਰਕਾਰ ਹੋਰਨਾਂ ਦੇ ਬੁੱਤ ਲੱਗੇ ਹੋਏ ਆ ਥਾਂ ਥਾਂ ਵਿੱਚ। ਇਸ ਪ੍ਰਕਾਰ ਇਹ ਬੁੱਤ ਹੈ ਅਸਲੀ ਦੀ ਨਕਲ ਕਰਨੀ। ਦੋ ਬੁੱਤਾਂ ਨੂੰ ਤਸਵੀਰਾਂ ਨੂੰ ਬਣਾ ਬਣਾ ਕੇ ਹਿੰਦੂ ਲੋਕ ਤਸਵੀਰਾਂ ਮੂਰਤੀਆਂ ਦਾ ਪੂਜਨ ਕਰਦੇ ਹੈ। ਇਹ ਮੂਰਤਾਂ ਦਾ ਪੂਜਨ ਕਰਦੇ ਕਰਦੇ ਹਿੰਦੂ ਜਿਹੜੇ ਹਨ ਆਰੀਏ ਇਹਨਾਂ ਤੋਂ ਟਾਉਣ ਧੋਏ ਹੈ। ਇਹ ਜਿਹੜਾ ਦਯਾਨੰਦ ਸੀ ਇਹ ਇੱਕ ਦਿਨ ਠਾਕੁਰ ਬਾਰੇ ਪੂਜਾ ਕਰਨ ਵਾਸਤੇ ਗਿਆ, ਕੁੱਤੇ ਨੂੰ ਠਾਕੁਰ ਕੁੱਤੇ ਨੇ ਠਾਕੁਰ ਦੀ ਮੂਰਤ ਉੱਤੇ ਛੱਲਾ ਮਾਰਤਾ, ਚੂਹਾ ਬੈਠਾ ਉੱਤੇ ਨੀਂਗਣਾ ਕਰੀ ਜਾਵੇ, ਵੇਖ ਕੇ ਪੂਜਣੋਂ ਹਟ ਗਿਆ ਸੀ। ਉਦੋਂ ਤੋਂ ਇਹ ਅਵਤਾਰਾਂ ਤੋਂ ਤੇ ਬੁੱਤ ਪੂਜਾ ਤੋਂ ਆਰੀਏ ਉਲਟ ਰਹਿੰਦੇ ਸੀ। ਜੋ ਹਜ਼ੂਰ ਫਰਮਾਉਂਦੇ ਹਨ ਬੁੱਤ ਪੂਜ ਪੂਜ ਹਿੰਦੂਆਂ ਨੂੰ ਪੂਜ ਪੂਜ ਕੇ ਜਿਹੜੇ ਹਿੰਦੂ ਹੈ ਉਹ ਮਰ ਗਏ ਹਨ। ਤੁਰਕ ਮੂਏ ਸਿਰ ਨਾਈ, ਤੁਰਕ ਜਿਹੜੇ ਹਨ ਸਿਰ ਨਾਈ, ਸਿਰ ਕਬਰਾਂ ਦੇ ਅੱਗੇ ਝੁਕਾ ਝੁਕਾ ਕੇ ਸਿਰ ਨੂੰ ਆਰਾਮ ਨਾਲ ਸਿੱਜਦੇ ਕਰ ਕਰਕੇ ਮੂਰਤੀ ਨੂੰ ਹੀ ਪੂਜਦੇ ਤੰਗ ਚਾਰਾ ਸੁਣ ਕੇ ਅਸਲ ਚ ਗਈ ਗੁਆਤੇ ਹੀ ਹਨ। ਜੋ ਸਿਰ ਝੁਕਾ ਝੁਕਾ ਕੇ ਮਰ ਗਏ ਹਨ, ਉਹ ਲੈ ਜਾ ਰਹੇ, ਉਹ ਲੈ ਜਾਂਦੇ, ਉਹ ਲੈ ਕੇ ਹਿੰਦੂ ਜਾਲ ਦਿੰਦੇ ਹੈ, ਉਹ ਲੈ ਕੇ ਮੁਸਲਮਾਨ ਕਬਰ ਚ ਗੱਡ ਦਿੰਦੇ ਹਨ ਮੁਰਗੇ ਨੂੰ।
ਮੇਰੀ ਗੱਤ ਦੂਰ ਨਾ ਪਾਈ,
ਹੇ ਪਰਮੇਸ਼ਰ ਤੇਰੀ ਪ੍ਰਾਪਤੀ ਦੀ ਗਤੀ ਦੋਹਾਂ ਨੂੰ ਪਾਉਣਾ ਕੀਤੀ, ਹੇ ਮਨਾ ਤੇਰੇ ਰੋਕਣ ਦੀ ਗੱਤ ਨਾ ਹਿੰਦੂਆਂ ਨੂੰ ਪਾਈ ਨਾ ਮੁਸਲਮਾਨ, ਦੋਵੇਂ ਹੀ ਰਹਿ ਗਏ ਖਾਲੀ।
ਮਨ ਰੇ ਸੰਸਾਰ ਅੰਧ ਜਹੇਰਾ,
ਮਨਾ ਇਹ ਜਿਹੜਾ ਸਾਰਾ ਸੰਸਾਰ ਹੈ ਇਹ ਅੰਧਤਾਈ ਦਾ ਜਹੇਰਾ ਨੂੰ ਖਾਤਾ ਹੈ। ਅੰਧਤਾਈ ਦਾ ਜਹੇਰਾ ਇਹ ਟੋਆ ਹੈ ਅੰਧਾਈ ਦਾ ਮੇਲਾ। ਮਨ ਇਹ ਸੰਸਾਰ ਅੰਧ ਗਹੀਰਾ, ਇਹ ਮਨਾ ਇਹ ਸੰਸਾਰ ਅੰਧਾ ਅਗਿਆਨ ਦਾ ਗਹਿਰਾ, ਅੰਧਾ ਸਮੁੰਦਰ ਹੈ ਜਿਸਦਾ ਨੀਲ ਸਮੁੰਦਰ ਹੁੰਦਾ ਹੈ, ਇਸ ਪ੍ਰਕਾਰ ਦਾ ਸਮੁੰਦਰ ਹੈ। ਅਤੇ ਗਹੀਰਾ ਨੂੰ ਅੰਧਤਾਈ ਦਾ ਗਹੀਰਾ ਪਕੜਿਆ ਹੋਇਆ ਹੈ ਇਹ ਸੰਸਾਰ ਜਿਹੜਾ ਹੈ, ਅਗਿਆਨ ਦੀ ਅੰਧਤਾਈ ਦਾ ਗਹਿਰਾ ਗਾਹਾਂ ਹਨੇਰਾ ਹੈ, ਇਹਦੇ ਵਿੱਚ ਅਗਿਆਨ ਦਾ ਵਰਨ ਦਾ ਪੜਦਾ ਪਿਆ ਹੋਇਆ ਹੈ। ਇਸ ਪ੍ਰਕਾਰ ਇਹ ਮੇਰੇ ਮਨਾਂ ਇਹ ਸੰਸਾਰ ਜਿਹੜਾ ਹੈ ਅੰਧ ਗਹੀਰਾ, ਅੰਧਤਾਈ ਦਾ ਗਹੀਰਾ ਪਕੜਿਆ ਹੋਇਆ, ਕੈਦੀ ਕੀਤਾ ਹੋਇਆ ਹੈ, ਪਾਇਆ ਹੋਇਆ ਹੈ।
ਪਕੜੂ ਹੈ ਜਮ ਜੀਵਰਾ,
ਚਾਰ ਸਵੇਰੇ ਅੰਬਾ ਖਾਟੋਆ ਹੋਵੇ, ਜਿਹਦੇ ਬਾਰੇ ਚਾਰ ਸਵੇਰੇ ਜੇੜਾ ਪਾਇਆ ਹੋਵੇ, ਇਵੇਂ ਦੇ ਚਾਰ ਸਵੇਰੇ ਸਰੀਰਾਂ ਦੇ ਸੰਸਾਰ ਦੇ ਜਮਾਂ ਦਾ ਜਿਹੜਾ ਰਸਤਾ ਪਾਹਾ ਬਹੁਤ ਰੂਪ ਪਕੜੇ ਪਸਾਰਿਆ ਹੋਇਆ, ਫੈਲਿਆ ਹੋਇਆ ਹੈ, ਫੈਲਾਇਆ ਹੋਇਆ ਹੈ।
ਰਹਾਉ ਕਵਿਤ ਪੜ੍ਹੇ ਪੜ ਕਵਿਤਾ ਮੂਏ,
ਕਵੀਸ਼ਰ ਲੋਕ ਜਿਹੜੇ ਹੈ ਕਵਿਤ ਕਵਿਤਾ ਕੋਲ ਪੜ੍ਹਨ ਵਾਲੇ ਉਹ ਕਵੀਸ਼ਰ ਲੋਕ ਕਵਿਤਾ ਪੜ੍ਹ ਪੜ ਕੇ ਹੀ ਮਰ ਗਏ।
ਕੱਪੜ ਕੇਦਾਰ ਜਾਈ,
ਅਤੇ ਕਾਪੜੀ ਭੇਸ ਹੋਇਆ ਤੋਂ ਸਿਰਜੀ ਦੇ ਉਪਾਸਕਾਂ ਦਾ, ਉਹ ਸਾਰੇ ਸਰੀਰ ਤੇ ਧਰਮੇ ਲੀੜੇ ਰੱਖਦੇ ਹੈ, ਹੱਥਾਂ ਵਿੱਚ ਵੀ ਦਸਤਾਨੇ ਪਾਉਂਦੇ ਹੈ, ਪੈਰਾਂ 'ਚ ਵੀ ਜੁਰਾਬਾਂ ਪਾਉਂਦੇ ਹੈ, ਅੱਖਾਂ ਅੱਗੇ ਵੀ ਉਹ ਗੁਬਾਰੇ ਜੇ ਲਾ ਲੈਂਦੇ ਹਨ ਤਾਂ ਲਾ ਲੈਂਦੇ ਹੈ, ਇਸ ਪ੍ਰਕਾਰ ਸਾਰੇ ਸਰੀਰ ਨੂੰ ਢੱਕ ਕੇ ਰੱਖਦੇ ਹੈ। ਉਹ ਕਾਪੜੀ ਭੇਸ ਹੈ ਜਿੱਥੇ ਸਿੰਘ ਜੀ ਝੋਟਾ ਬਣ ਕੇ ਨਿਕਲੇ ਸੀ ਨੇਪਾਲ 'ਚ, ਉਹ ਤੀਰ ਦਾ ਪੂਜਨ ਕਰਨ ਵਾਸਤੇ ਜਾਂਦੇ ਹੈ। ਕਿਉਂ ਕਾਪੜੀਏ ਜਿਹੜੇ ਕੇਦਾਰਨਾਥ ਦੇ ਉੱਤੇ ਜਾ ਕੇ ਹੰਭ ਗਏ,
ਜਟਾ ਧਾਰ ਧਾਰ ਜੋਗੀ ਮੂਏ,
ਅਤੇ ਜਟਾ ਧਾਰ ਕਹਿੰਦੇ ਸਾਲ ਦਾ ਜੋਗੀ ਹੋਵੇ, ਸੰਕੁਕੜਾ ਨਾਲ ਲਾਲ ਲਾ ਕੇ ਬੋੜ ਦਾ ਦੁੱਧ ਪਾ ਪਾ ਕੇ ਲੰਮੀਆਂ ਜਟਾ ਬਣਾ ਕੇ ਸੌ ਸਾਲ ਦਾ ਜੋਗੀ ਬਣ ਕੇ ਵਿਖਾਉਂਦੇ ਹੈ। ਇਸ ਪ੍ਰਕਾਰ ਜਟਾ ਨੂੰ ਧਾਰ ਧਾਰ ਕੇ ਰੱਖ ਰੱਖ ਕੇ
ਜੋ ਵੀ
ਲੋਕ ਮਰ ਗਏ ਹਨ
ਮੇਰੀ ਗੱਤ ਇਹ ਹੈ ਨਾ ਪਾਈ,
ਇਹ ਪਰਮੇਸ਼ਰ ਤੇਰੀ ਪ੍ਰਾਪਤੀ ਦੀ ਗਤੀ ਇਹਨਾਂ ਨੂੰ ਨਹੀਂ ਪਾਈ, ਇਹ ਮਨਾ ਤੈਨੂੰ ਗੱਤ ਗ੍ਰਹਿਣ ਕਰਨ ਲਈ ਪਕੜਨ ਦੀ ਤੇਰੀ ਮੁਕਤੀ ਕਰਨ ਲਈ ਇਹਨਾਂ ਨੂੰ ਵੀ ਮਰਜ਼ਾਦਾ ਨਹੀਂ ਪਾਈ ਹੈ।
ਦਰਬ ਸਾਂਝ ਸਾਂਝ ਰਾਜੇ
ਦੇ ਰਜਵਾੜਿਆਂ ਦੇ ਮਾਲਕ ਰਾਜੇ ਸੀ, ਉਹ ਤੁਹਾਨੂੰ ਇਕੱਠਾ ਕਰ ਕਰਕੇ ਮਰ ਗਏ ਅੰਤ ਨੂੰ।
ਗੱਡ ਲੇ ਕਾਂਚਲ ਭਾਰੀ
ਅਤੇ ਗੱਡ ਕਿਲੇ ਗੱਡ ਗੱਡ ਕੇ ਖਜ਼ਾਨੇ ਸੋਨੇ ਦੇ ਧਾਰੀ, ਗੱਡ ਕਿਲੇ ਲੈ ਕੇ ਡੰਡੇ ਨਾਲ ਹੀ ਹੈ, ਇਸ ਕਰਕੇ ਗੱਡ ਲੇ ਧਰਤੀ ਚ ਸੋਨੇ ਦੇ ਧਾਰਾਂ ਦੇ ਭਾਰ ਦੱਬ ਕੇ ਹੀ ਮਰ ਗਏ ਅੰਤ ਨੂੰ।
ਪੜੇ ਪੜ ਪੰਡਿਤ
ਵਿਦਵਾਨ ਲੋਕ ਜਿਹੜੇ ਹੈ ਇਹ ਵੇਦਾਂ ਦਾ ਪਾਠ ਕਰ ਕਰਕੇ ਅੰਤ ਨੂੰ ਸਰੀਰ ਸ਼ਾਂਤ ਹੋ ਗਏ।
ਰੂਪ ਦੇਖ ਦੇਖ ਨਾਰੀ
ਸ਼ਾਂਤੀ ਨਾ ਪ੍ਰਾਪਤ ਹੋਈ, ਮਨ ਨੂੰ ਜਿੱਤ ਨਾ ਸਕੇ, ਪਰਮੇਸ਼ਰ ਦੀ ਪ੍ਰਾਪਤੀ ਨਾ ਹੋਈ।
ਰੂਪ ਦੇਖ ਦੇਖ ਨਾਰੀ
ਅਤੇ ਕਾਮੀ ਪੁਰਖ ਇਸਤਰੀਆਂ ਦੇ ਰੂਪਾਂ ਨੂੰ ਵੇਖ ਵੇਖ ਕੇ ਮਰ ਗਏ, ਫਿਰ ਸੁਣੇ ਨਾਰੇ ਹੋਏ, ਇਸ ਪ੍ਰਕਾਰ ਹੀ ਉਹਨਾਂ ਦਾ ਅੰਤ ਹੋ ਗਿਆ। ਤੇ ਨਾਰੀਆਂ ਨੇ ਬੋਲੇ ਬਾਹਰੇ ਆਪਦੇ ਸੋਹਣੇ ਰੂਪ ਨੂੰ ਵੇਖ ਕੇ ਧਾਗਾਂ ਤੇ ਹੀਰੀਆਂ ਵੀ ਕਦੇ ਕਹਿੰਦੀਆਂ ਸੀ ਰਾਜੇ ਨਾਲ ਸਾਡੀ ਸ਼ਾਦੀ ਹੋਣੀ ਚਾਹੀਦੀ ਸੀ, ਅਸੀਂ ਗਰੀਬ ਘਰ ਕਿਉਂ ਵਿਆਹੀਆਂ ਗਈਆਂ, ਕਿਉਂ ਆਪਦੇ ਰੂਪ ਨੂੰ ਵੇਖ ਵੇਖ ਕੇ ਇਸਤਰੀਆਂ ਝੁਰ ਝੁਰ ਕੇ ਮਰ ਰਹੀਆਂ ਹਨ, ਪੁਰਖ ਇਸਤਰੀਆਂ ਨੂੰ ਵੇਖ ਕੇ ਇਸਤਰੀਆਂ ਪੁਰਖਾਂ ਨੂੰ।
ਰਾਮ ਨਾਮ ਫਿਰ ਸਦਾ ਦੀਦੀ
ਗਣੇਸ਼ ਜੀ ਕਹਿੰਦੇ ਰਾਮ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਸਾਰੇ ਬਗੀਚੇ ਖਰਾਬ ਹੋ ਗਏ।
ਦੇਖੋ ਨਿਰਤ ਸਰੀਰ
ਸੰਸਾਰ ਤੋਂ ਸਰੀਰਾਂ ਚ ਨਿਰਖ ਕੇ ਨਿਰਣਾ ਕਰਕੇ ਵੇਖ ਲਓ, ਨਿਰਖ ਵੇਖ ਵੇਖ ਕੇ ਸਰੀਰਾਂ ਦੀ ਹਾਲਤ ਵੇਖ ਲਓ, ਆਪਣਾ ਸਰੀਰ ਵੀ ਤਬਦੀਲ ਭਾਗ ਨੂੰ ਪ੍ਰਾਪਤ ਹੋ ਜਾਂਦਾ, ਬਾਲਕ ਦੀ ਗਿਆਨ ਹੋ ਗਿਆ, ਬੁਢੇਪਾ ਆ ਗਿਆ।
ਹਰ ਕੀ ਨਾਮ ਦਿਨ ਕਿਨ ਗੱਤ ਪਾਈ,
ਹਰੀ ਦੇ ਨਾਮ ਤੋਂ ਬਿਨਾਂ ਕਬੀਰ ਸਾਹਿਬ ਜੀ ਕਹਿੰਦੇ ਕਿਸ ਨੂੰ ਮੁਕਤ ਪਾਉਣਾ ਕੀਤੀ ਹੈ।
ਉਪਦੇਸ਼ ਕਬੀਰ
ਕਬੀਰ ਸਾਹਿਬ ਜੀ ਉਪਦੇਸ਼ ਕਹਿੰਦੇ ਹਨ, ਭਾਈ ਧਾਰਨ ਵਾਲੇ ਨਿਹਾਲ ਹੋ ਜਾਣਗੇ।
ਜਬ ਜੜੀ ਹੈ ਤਬ ਹੋਏ ਭਸਮ ਤਾਂ ਨੂੰ।
ਸਾਹਿਬ ਕਬੀਰ ਜੀ ਸਰੀਰ ਦੀ ਹਾਲਤ ਨੂੰ ਵੇਖ ਕੇ ਮਰੇ ਹੋਏ ਜਿਵੇਂ ਕਹਿੰਦੇ ਹਨ,
ਜਬ ਜੜੀ ਹੈ ਤਬ ਹੋਏ ਭਸਮ ਤਾਂ ਨੂੰ।
ਸਾਹੇ ਭਈਆ ਸਿਰ ਤੋਂ ਫੁੱਲਿਆ ਫੁੱਲਿਆ, ਕਹਿੰਦੇ ਜੇ ਤਾਂ ਅੱਗ ਚ ਸਾੜ ਲਈਏ ਤਾਂ ਸਰੀਰ ਸਵਾਹ ਹੋ ਜਾਂਦਾ, ਉਸ
ਵੇਲੇ ਦਲ ਖਾਈਏ
ਸਰੀਰ ਪਿਆ ਰਹੇ ਉਹਦੇ ਚ ਕੀੜੇ ਪੈਦਾ ਹੋ ਜਾਂਦੇ ਹੈ, ਕੀੜਿਆਂ ਦਲ ਪੈਦਾ ਹੋ ਕੇ ਕਿਰਮ ਚੱਲ ਜਾਂਦੇ ਖਾ ਜਾਂਦੇ ਆ ਉਹ ਮਾਸ ਨੂੰ ਸਾਰੇ ਨੂੰ।
ਲਾਚੀ ਗਾਗਰ ਨੀਰ ਪਰਤ ਹੈ,
ਜੇ ਪਾਣੀ ਚ ਡੋਬ ਦਈਏ ਤਾਂ ਇਉਂ ਹੈ ਜਿਵੇਂ ਕੱਚੀ ਗਾਗਰ ਪਾਣੀ ਚ ਪਾ ਦਈਏ। ਵਰਤਮਾਨ ਕਾਲ ਇਹਨੂੰ ਪਾਣੀ ਬਣਾ ਲੋ, ਤੇ ਜਿਹੜੀ ਦੇਹ ਕੀ ਹੈ ਕੱਚੀ ਗਾਗਰ ਹੈ, ਇਹ ਕਾਲ ਕੀ ਪਾਣੀ ਚ ਪਈ ਹੋਈ ਹੈ।
ਯਾ ਤਨ ਕੀ ਇਹ ਵਡਿਆਈ,
ਇਹੋ ਜਿਹੀ ਵਡਿਆਈ ਹੈ ਨਾ ਜੀ, ਤੇ ਫੁੱਲਿਆ ਫਿਰਦਾ ਮੰਨੀ ਬੈਠਾ ਕਿ ਮੈਂ ਹਾਂ ਦੇਹ ਹਾਂ ਮੈਂ ਦੇਹ
ਹਾਂ। ਭਈਆ ਫਿਰ ਤੋ ਫੁੱਲਿਆ ਫੁੱਲਿਆ,
ਇਹ ਭਈਆ ਕਿਸ ਵਾਸਤੇ ਫੁੱਲ ਵਾਂਗੂ ਫੁੱਲਿਆ ਫਿਰਦਾ, ਬੜਾ ਖੁਸ਼ ਹੋਇਆ ਫਿਰਦਾ ਹੈ, ਜਾਨੀ ਰੂਪ ਸੂਰਜ ਦੇ ਚੜ੍ਹਨੇ ਕਰਕੇ ਤੇਰੇ ਅੰਦਰ ਜੋ ਕਾਮ ਕ੍ਰੋਧ ਆਦਿਕ ਹੈ ਇਹ ਤੇਰੇ ਅੰਦਰ ਹਲਾਸ ਦੇ ਸਹਿਤ ਹੋ ਜਾਂਦੇ ਆ ਪ੍ਰਗਟ, ਕਿਉਂ ਫੁੱਲ ਵਾਂਗੂ ਕਿਉਂ ਫੁੱਲਿਆ ਫਿਰਦਾ ਹੈ। ਜਿਵੇਂ ਫੁੱਲ ਹੁੰਦੇ ਨਾ ਦੀਵੇ ਦਾ ਗੁੱਲ, ਉਹਨੂੰ ਵੀ ਫੁੱਲੀ ਲੋਕ ਕਹਿੰਦੇ ਹੈ, ਇਸ ਪ੍ਰਕਾਰ ਕਾਲਸ ਦਾ ਫੁੱਲ ਹੈ ਤੇਰੇ ਗੁੱਲ ਲੱਗਾ ਹੋਇਆ, ਬਾਸ਼ਨਾ ਰੂਪੀ ਬੱਤੀ ਵਿੱਚ ਪ੍ਰਲਭ ਰੂਪੀ ਤੇਲ ਦੇ ਨਾਲ ਛੜ ਛੜ ਕੇ ਤੇਰਾ ਜੀਵਨ ਗੁੱਲ ਬਣ ਰਿਹਾ, ਵਿਸ਼ਿਆ ਦੀ ਪ੍ਰਸੰਗਤ ਕਰਕੇ ਕਿਉਂ ਫੁੱਲਿਆ ਫਿਰਦਾ ਫੁੱਲ ਵਾਂਗੂ, ਦੀਵੇ ਦੇ ਫੁੱਲ ਵਰਗੂ ਹੀ ਹੈ ਕਾਲਸ ਦਾ ਫੁੱਲ ਹੀ ਹੈ ਤੂੰ।
ਜਬ ਦਸ ਮਾਸ ਉਰਦ ਮੁਖ ਰਹਿਤਾ,
ਜਿਸ ਵੇਲੇ ਦਸ ਮਹੀਨੇ ਮਾਤਾ ਦੇ ਗਰਭ ਵਿੱਚ ਉਲਟੇ ਮੂੰਹ ਵਿੱਚ ਰਹਿੰਦਾ ਸੀ, ਉਰਦ ਰੂਪ ਪਰਮੇਸ਼ਰ ਵੱਲ ਮੂੰਹ ਕਰਕੇ ਰਜਾ ਕਰਕੇ ਚੁਗਣੀ ਕਰਦਾ ਰਹਿੰਦਾ ਸੀ।
ਦੋ ਦਿਨ ਪੈਸੇ
ਕਹਿੰਦਾ ਸੀ ਮਹਾਰਾ ਮੈਨੂੰ ਇੱਥੋਂ ਇੱਥੇ ਤਮ ਕੋਹੜੀ ਚੋਂ ਕੱਢ, ਮੈਂ ਸਵਾ ਸਵਾ ਤੇਰਾ ਭਜਨ ਕਰਿਆ ਕਰੂੰ, ਧਰਮ ਦੀ ਕਿਰਤ ਕਰਕੇ ਵੰਡ ਕੇ ਖਾਇਆ ਕਰੂੰ, ਦਸਵਾਂ ਹਿੱਸਾ ਤੇਰੇ ਨਾਂ ਦਾ ਦਿਆ ਕਰੂੰ। ਉਹ ਦਿਨ ਤੈਨੂੰ ਕਿਉਂ ਭੁੱਲ ਗਿਆ ਜਿਪਤਾ ਦਾ, ਉਹ ਤੂੰ ਇਕਰਾਰ ਕੀਤੇ ਸਾਰੇ ਇਕਰਾਰ ਭੁੱਲ ਗਿਆ ਹੁਣ।
ਜਿਉ ਮਧ ਮਾਖੀ ਤਿਉਂ ਸਤੂਰ ਰਾਸ,
ਜਿਸ ਪ੍ਰਕਾਰ ਮਧ ਸਾਹਿਬ ਦੇ ਤਾਈ ਮੱਖੀਆਂ ਇਕੱਠਾ ਕਰਦੀਆਂ ਹਨ,
ਤਿਉਂ ਸਤੂਰ ਰਾਸ
ਅਤੇ ਉਸ ਮੱਖੀਆਂ ਦੇ ਤਾਈ ਧੂੰਆਂ ਕਰਕੇ ਕੌੜਾ ਉਹ ਸਹਿਜ ਚੋਣ ਵਾਲੇ ਚੋਣ ਜਾਂਦੇ ਹੈ। ਕਿਵੇਂ ਤੂੰ ਭਾਈ ਮਦ ਸਹਿਜ ਜਿਵੇਂ ਮੱਖੀਆਂ ਪੈਦਾ ਕਰਦੀਆਂ ਹਨ,
ਪਿਓ ਟਟੂਰ ਰਾਸ
ਇਸ ਤੋਂ ਸੱਸ ਔਰ ਇਹ ਮੂਰਖ ਹਿਰਦੇ ਹਿਰਦੇ ਦੇ ਮੂਰਖ ਇਸ ਪ੍ਰਕਾਰ
ਜੋਰ ਜੋਰ ਧਨ ਕੀ
ਰਸ ਪ੍ਰੇਮ ਨਾ ਕਿਸੇ ਵਿਹੜੀਆਂ ਕੱਢ ਕੇ ਮੋਹ ਕਰਕੇ ਕਿਸੇ ਦੀ ਪਹਿਲ ਕਰਕੇ ਮਜ਼ੂਰ ਬਣ ਕੇ ਪ੍ਰੇਮ ਨਾਲ ਕਿਸੇ ਤੋਂ ਲਿਆ ਤੇ ਕਿਸੇ ਤੋਂ ਜ਼ੋਰ ਦੇ ਨਾਲ ਜ਼ੋਰ ਜੋੜਿਆ ਖੋਹ ਲਿਆ ਇਸ ਪ੍ਰਕਾਰ ਧੱਕਾ ਕਰਕੇ ਕਿਸੇ ਤੋਂ ਕਿਸੇ ਨੂੰ ਪ੍ਰੇਮ ਨਾਲ ਧਨ ਇਕੱਠਾ ਕਰ ਲਿਆ।
ਜ਼ੋਰ ਜ਼ੋਰ ਧਨ ਕੀ ਆ
ਜ਼ੋਰ ਦੇ ਨਾਲ ਜ਼ੋਰ ਜ਼ੋਰ ਕੇ ਧਨ ਇਕੱਠਾ ਕਰ ਲਿਆ।
ਮਾਰਤੀ ਬਾਹਰ ਲੇਹੋ ਲੇਹੋ ਕਰੀ ਹੈ
ਜਦੋਂ ਉਹਨੂੰ ਪੁੱਛ ਲਓ ਕੁਛ ਰੱਖਿਆ ਤਾਂ ਪੁੱਛ ਲਓ ਵੀ ਹੈ ਕੁਛ ਤੇਰੇ ਕੋਲੇ ਕਿ ਨਹੀਂ ਉਦੋਂ ਮਰਨ ਵੇਲੇ ਪੈਸੇ ਹੀ ਪੁੱਛਦੇ ਆ ਸਾਰੇ ਪੁੱਛ ਲਓ ਕਿਸੇ ਤੋਂ ਲੈਣਾ ਹੋਵੇ ਤਾਂ ਦੇਣ ਦੀ ਗੱਲ ਤਾਂ ਦੇਣ ਕਰਨੀ ਇਹਨਾਂ ਨੇ ਹੋਈ ਉਹ ਲੈ ਇਸੇ ਤਰ੍ਹਾਂ ਮਰਤੀ ਆ ਲਿਓ ਲੈ ਚਲੋ ਇਹਨੂੰ ਚਲੋ ਲੈ ਚਲੋ ਛੇਤੀ ਸੰਸਕਾਰ ਕਰੋ ਦਿਨ ਸੁਦਾ ਜਾਂਦਾ ਇੱਥੇ ਕਲਕੱਤੇ ਵੱਲ ਤਾਂ ਰਾਤ ਨੂੰ ਵੀ ਤੇਰੇ ਹੁੰਦੇ ਸ਼ਰਾਬ ਪੀ ਕੇ ਨਹੀਂ ਹੁੰਦੇ ਹਰੇ ਬੋਲ ਕਰਦੇ
ਭੂਤ ਰਹਿਣ ਕਿਉਂ
ਕਹਿੰਦੇ ਸੰਬੰਧੀ ਇਹਦਾ ਕਹਿੰਦੇ ਭੂਤ ਹੈ ਇਹਨੂੰ ਡਰ ਆਉਂਦਾ ਸਾਨੂੰ ਅਪਵਿੱਤਰ ਇਹਨੂੰ ਰਹਿਣ ਕਿਉਂ ਦਿੱਤਾ ਮੁਰਦੇ ਨੂੰ ਭੂਤ ਕਹਿਣ ਲੱਗ ਜਾਂਦੇ ਆ ਜੇ ਚੇਤਨ ਸੱਤਾ ਨਿਕਲ ਗਏ
ਦੇਹੜੀ ਲਾਉ ਬਰੀ ਨਾਰ ਸੰਗ ਭਾਈ
ਹਿੰਦੁਸਤਾਨ ਦੀ ਰੀਤੀ ਹੈ ਇੱਥੇ ਤਾਂ ਹੁਕਮ ਦੇ ਵਾਸਤੇ ਇਸਤਰੀਆਂ ਨਾਲ ਜਾਂਦੀਆਂ ਸੀਗੀਆਂ ਤੱਕ ਉੱਥੇ ਹਿੰਦੁਸਤਾਨ ਚ ਦੇਹੜੀ
ਲਾਉ ਬਰੀ ਨਾਰ ਸੰਗ ਭਾਈ
ਜਿਹੜੀ ਬੜੀ ਵਿਆਹ ਕੇ ਜਾਂਦੀ ਸੀ ਨਾ ਨਾਰ ਉਹ ਜਦੋਂ ਮੁਰਦੇ ਨੂੰ ਚੱਕ ਕੇ ਚੰਗੇ ਘਰ ਦੀ ਦੇਹੜੀ ਤੱਕ ਆਉਂਦੀ ਹੈ ਫਿਰ ਉੱਥੇ ਵੀ ਬਹਿ ਜਾਂਦੀ ਹੈ ਇਹ ਹਿੰਦੁਸਤਾਨ ਦਾ ਤਰੀਕਾ ਪੂਰੀ ਦਾ ਬੜੀ ਵਿਆਹੀ ਹੋਈ ਜਿਹੜੀ ਨਾਰ ਇਸਤਰੀ ਸੀ ਉਹ ਦੇਹ ਤੱਕ ਦੇਹੜੀ ਤੱਕ ਘਰ ਦੀ ਦੇਹੜੀ ਤੱਕ ਹੀ ਆਈ ਅਤੇ ਬੜੀ ਨਾਰ ਪਈ ਬੜੀ ਸ੍ਰੇਸ਼ਟ ਜਿਹੜੀ ਨਾਰ ਇਸਤਰੀ ਸੀ ਉਹ ਤੇਰੇ ਨਾਰ ਗਰਦਨ ਦੇ ਲੱਗੀ ਰਹਿੰਦੀ ਸੀ ਉਹ ਦੇਹੜੀ ਤੱਕ ਹੀ ਗਈ ਮਗਰੋਂ
ਆਗੈ ਸੱਜਣ ਸੁਹੇਲਾ
ਅੱਗੇ ਜਿਹੜੇ ਸੱਜਣ ਸੀ ਮਿੱਤਰ ਸੁਖਦਾਇਕ ਪਿਆਰੇ ਉਹ ਚਾਰ ਕਰਮ ਹੋਰ ਅੱਗੇ ਨਾਲ ਚਲੇ ਗਏ ਤੇ ਮੁਰਦੇ ਸਰੀਰ ਦੇ ਨਾਲ ਸਿੱਧੀ ਦੇ ਨਾਲ
ਮਰ ਘੱਟ ਸਭ ਲੋਕ ਕੁਟੰਬ ਪਏ
ਮਰ ਘੱਟ ਮਸਾਨ ਭੂਮਿਕਾ ਮਰਿਆ ਹੋਇਆਂ ਦਾ ਘੱਟ ਥਾਂ ਜਿਹੜਾ ਉੱਥੋਂ ਤੱਕ ਸਿਵਿਆਂ ਤੱਕ ਮਸਾਨ ਭੂਮਿਕਾ ਤੱਕ ਸਾਰੇ ਕੁਟੰਬ ਦੇ ਲੋਕ ਉਹ ਪਰਿਵਾਰ ਸਾਰਾ ਨਾਲ ਗਿਆ
ਅੱਗੇ ਹੰਸ ਅਕੇਲਾ
ਉਹਦੇ ਚਿੰਕੇ ਤੋੜ ਕੇ ਕਹਿੰਦੇ ਜਿੱਦਣ ਆਇਆ ਪੱਤਰ ਗੱਠ ਸੀ ਜਿੱਦੋਂ ਆਇਆ ਉੱਧਰੇ ਚਲਿਆ ਗਿਆ ਇਸ ਪ੍ਰਕਾਰ ਚਿੰਕੇ ਤੋੜ ਕੇ ਆਇਓ ਵੀ ਤੇਰੇ ਨੂੰ ਅਸੀਂ ਮੁਹੱਬਤ ਹੁਣ ਤੋੜੀ ਤੇ ਕਪਾਲ ਕਿਰਿਆ ਕਰਨ ਵੇਲੇ ਕਿਤੇ ਵਿੱਚ ਸਿਰਦੇ ਰਹਿ ਨਾ ਜਾਵੇ ਕਿਉਂ ਕਰਦੇ ਆ ਤੇ ਮਹਾਰਾਜ ਦਾ ਹੁਕਮ ਨੀ ਸਿੱਖਾਂ ਨੇ ਕਪਾਲ ਕਿਰਿਆ ਨਹੀਂ ਕਰਨੀ ਉਸ ਤਰ੍ਹਾਂ ਸੰਸਕਾਰ ਕਰਨਾ ਇਸ ਪ੍ਰਕਾਰ ਸਾਧ ਸੰਗਤ ਜੀ ਆਗੇ ਜੀਵ ਆਤਮਾ ਨੂੰ ਪ੍ਰਲੋਕ ਵਿੱਚ ਇਕੱਲਾ ਹੀ ਜਾਣਾ ਪੈਂਦਾ ਹੈ
ਰਹਿਤ ਕਬੀਰ ਸੁਣੋ ਰੇ ਪ੍ਰਾਣੀ
ਕਬੀਰ ਜੀ ਕਹਿੰਦੇ ਹੇ ਪ੍ਰਾਣਾ ਧਾਰੀ ਜੀਵ ਸੁਣ ਲਓ ਸਾਡੀ ਸਿੱਖਿਆ
ਮਰੇ ਕਾਲ ਗ੍ਰਸ ਕੂਆ
ਇਹ ਜੀਵ ਸਾਧ ਸੰਗਤ ਜੀ ਕਾਲ ਦੇ ਗ੍ਰਸੇ ਹੋਏ ਨਰਕ ਰੂਪੀ ਖੂਹ ਚ ਜਾ ਕੇ ਪੈ ਜਾਂਦੇ ਹੈ ਪਰੇ ਕਾਲ ਗ੍ਰਸ ਕੂਆ ਮੋਹ ਰੂਪੀ ਖੂਹ ਚ ਪਏ ਰਹਿੰਦੇ ਕਾਲ ਦੇ ਗ੍ਰਸੇ ਹੋਏ ਉਹ ਮੋਹਰੇ ਮਾਰੇ ਹੋਏ ਵਾਸ਼ ਨੂੰ ਕੋਈ ਪੋਤਾ ਬਣ ਕੇ ਆ ਜਾਂਦਾ ਹੈ ਅਤੇ ਕੋਈ ਪਸ਼ੂ ਬਣ ਕੇ ਜੰਮ ਪੈਂਦਾ ਕਿਉਂ ਕਾਲ ਦੇ ਗ੍ਰਸੇ ਹੋਏ ਨਰਕ ਰੂਪੀ ਖੂਹ ਚ ਪੈਂਦੇ ਹੈ ਤੇ ਇਸੇ ਪ੍ਰਕਾਰ ਸਰੀਰ ਰੂਪੀ ਖੂਹ ਚ ਦੇਹ ਰੂਪੀ ਖੂਹ ਚ ਪੈ ਜਾਂਦੇ ਹੈ ਜਗਤ ਰੂਪੀ ਖੂਹ ਚ ਵਿਚਰੇ ਪੈ ਜਾਂਦੇ ਹਨ
ਝੂਠੀ ਮਾਇਆ ਆਪ ਬੰਧਾਇਆ
ਝੂਠੀ ਸੀ ਮਾਇਆ ਇਹਦੇ ਵਿੱਚ ਆਪਣੇ ਆਪ ਨੂੰ ਜੀਵਨ ਬਣਾ ਲਿਆ ਹੈ ਜੀਵਨ ਮਾਇਆ ਨੇ ਆਪਣੇ ਆਪ ਇਹਨਾਂ ਜੀਵਾਂ ਨੂੰ ਬਣਾ ਲਿਆ ਹੈ
ਜੋ ਨਲ ਵੀ ਭ੍ਰਮ ਸੂਆ
ਜੀਵਨ ਆਪ ਬਣਾ ਲਿਆ ਜਿਵੇਂ ਲੜੇ ਦੇ ਉੱਤੇ ਸਾਧ ਸੰਗਤ ਜੀ ਤੋਤਾ ਜਿਹੜਾ ਹੈ ਉਹ ਭਰਮ ਕਰਕੇ ਅੱਜ ਕੱਲ੍ਹ ਤੋਂ ਛੋਟੀ ਨੂੰ ਬਿਜਲੀ ਜੀ ਦਾ ਕਰੰਟ ਲਾਇਆ ਹੁੰਦਾ ਉਹ ਖੁਦ ਦੇ ਕੋਲ ਜਿੱਥੇ ਤੋਤੇ ਹੁੰਦੇ ਉੱਥੇ ਕਰਦੇ ਬੇਹੋਸ਼ ਹੋ ਕੇ ਤੋਤਾ ਥੱਲੇ ਡਿੱਗ ਪੈਂਦਾ ਤੇ ਤੋਤੇ ਪਕੜ ਵਾਲੇ ਪਕੜ ਲੈਂਦੇ ਆ ਅੱਗੇ ਲੋਕ ਕਿਉਂ ਕਰਿਆ ਕਰਦੇ ਸਨ ਤੋਤਾ ਪਕੜਨ ਵਾਲੇ ਜਿਹੜੇ ਹੁੰਦੇ ਸੀ ਉਹ ਇੱਕ ਪਾਣੀ ਦਾ ਬੱਠਲ ਭਰ ਕੇ ਰੱਖ ਦਿੰਦੇ ਸੀ ਉਹਦੇ ਉੱਤੇ ਇੱਕ ਦੋ ਕਿੱਲੇ ਗੱਡ ਦਿੰਦੇ ਸੀ ਦੋ ਕਿੱਲਿਆਂ ਦੇ ਵਿੱਚ ਇੱਕ ਨਿੜਾ ਪਾ ਦਿੰਦੇ ਸੀ ਉਹਦੇ ਉੱਤੇ ਅਨਾਰ ਰੱਖ ਦਿੰਦੇ ਸੀ ਅਨਾਰ ਖਾਣ ਦਾ ਸ਼ੌਕੀ ਤੋਤਾ ਉੜਦਾ ਉੜਦਾ ਸਭ ਸੰਗਤ ਜੀ ਉਹ ਨੜੇ ਦੇ ਉੱਤੇ ਬਹਿ ਜਾਂਦਾ ਸੀ ਜਦੋਂ ਨੜੇ ਤੋਂ ਥੋੜ੍ਹਾ ਜਿਹਾ ਅਨਾਰ ਨੀਵਾਂ ਹੁੰਦਾ ਸੀ ਨੜੇ ਤੋਂ ਉਹ ਝੋਕੇ ਜਦੋਂ ਚੁੰਝ ਮਾਰਨ ਲੱਗਦਾ ਉਦੋਂ ਸਾਰਾ ਸਰੀਰ ਲੜਾ ਸਿਰਨੇ ਕਰਕੇ ਪਾਣੀ ਨਾਲ ਅੱਖਾਂ ਜਾਣ ਲੱਗਦੀਆਂ ਤੇ ਫਿਰ ਉਹ ਪਹੁੰਚੇ ਨਾ ਛੱਡਦਾ ਸ਼ਿਕਾਰੀ ਆ ਕੇ ਪਕੜ ਲੈਂਦੇ ਕਹਿੰਦਾ ਵੀ ਪਾਣੀ ਦਾ ਸਮੁੰਦਰ ਵਿੱਚ ਨਾ ਡੁੱਬ ਜਾਂ ਕਿਤੇ ਇਸ ਪ੍ਰਕਾਰ ਪਹਿਲਾਂ ਤੋਤੇ ਨੂੰ ਪਕੜਿਆ ਕਰਕੇ ਉਹ ਦਿਸ਼ਤਾਂ ਦੇ ਨਾਲ ਕਬੀਰ ਸਾਹਿਬ ਨੇ ਇਹ ਦਿਸ਼ਤਾਂ ਦਿੱਤਾ ਹੈ
ਜਿਉਂ ਨਲ ਦੀ ਭ੍ਰਮ ਸੂਆ
ਇਸ ਪ੍ਰਕਾਰ ਸਾਹਿਬ ਸਿੰਘ ਜੀ ਜਿਹੜਾ ਗ੍ਰਸਤ ਹੈ ਇਹ ਤਾਂ ਸਾਹਿਬ ਸਿੰਘ ਜੀ ਬੱਖਲ ਹੈ ਜਿਹੜਾ ਪਦਾਰਥ ਹਨਗੇ ਇਹ ਵਿੱਚ ਪਾਣੀ ਹੈ ਅਤੇ ਰਾਗ ਤੇ ਦੁਆਸ ਦੋ ਕਿੱਲੇ ਹੈ ਤੇ ਮੋਹ ਰੂਪੀ ਤਕੜਾ ਹੈ ਵਾਸ਼ਨਾ ਰੂਪੀ ਨੜਾ ਹੈ ਅਤੇ ਇਸ ਵਿੱਚ ਦਿਲ ਵਿਖੇ ਰੂਪੀ ਖੰਭਾਂ ਵਾਲਾ ਇਹ ਤੋਤੇ ਵੀ ਜਿਹੜਾ ਜੀਵ ਹੈ ਇਹ ਉਡਾਰੀਆਂ ਮਾਰਦਾ ਲੋਕ ਤੋਂ ਲੋਕ ਤੇ ਉਹ ਵਾਸ਼ਨਾ ਰੂਪੀ ਨੜੇ ਤੇ ਆ ਕੇ ਬੈਠ ਜਾਂਦਾ ਜਿਸ ਵਕਤ ਬੈਠ ਜਾਂਦਾ ਭੋਗ ਰੂਪੀ ਅਨਾਰ ਨੂੰ ਖਾਣ ਲੱਗਦਾ ਵਿਸ਼ੇ ਸੁੱਖ ਨੂੰ ਉਸ ਵੇਲੇ ਸਭ ਸੰਗੇ ਜੀ ਇਹਨੂੰ ਅੱਖਾਂ ਪਦਾਰਥਾਂ ਰੂਪੀ ਪਾਣੀਆਂ ਲੱਗ ਜਾਂਦੀਆਂ ਕਿ ਜੇ ਮੈਂ ਇੱਥੋਂ ਛੱਡ ਗਿਆ ਮੈਂ ਭੁੱਖਾ ਹੀ ਮਰ ਜਾਊਂ ਫਿਰ ਕਾਲ ਰੂਪੀ ਸ਼ਿਕਾਰੀ ਪਕੜ ਲੈਂਦਾ ਕਿਉਂ ਨੜੇ ਦੇ ਉੱਤੇ ਭਰਮ ਤੇ ਤੋਤਾ ਵੀ ਫਸ ਜਾਂਦਾ ਐਂ ਜੀਵ ਆਪ ਹੀ ਫਸ ਗਿਆ ਸਾਹਿਬ ਕਬੀਰ ਨੇ ਦਿਸ਼ਤਾਂਤ ਦੇ ਕੇ ਇਹ ਸ਼ਬਦ ਸਮਾਪਤ ਕੀਤਾ ਹੈ
ਕਹਿਤ ਕਬੀਰ ਸੁਣਹੋ ਰੇ ਪ੍ਰਾਣੀ ਪਰੇ ਕਾਲ ਗ੍ਰਸ ਪੂਆ ਰੂਪੀ ਮਾਇਆ ਆਪ ਬੰਧਾਇਆ ਜਿਉ ਤਰਨੀ ਤੰਗ ਪੂਆ
ਵਾਹਿਗੁਰੂ ਜੀ ਕਾ ਖਾਲਸਾ ਅੰਮ੍ਰਿਤ ਵੀ ਸ਼ਬਦਾਂ ਦੀ ਵਿਚਾਰ ਸੰਗਤੋਂ ਸੁਣੋ ਕਬੀਰ ਸਾਹਿਬ ਜੀ ਦੀ ਬਾਣੀ ਹੈ ਪਿੱਛੇ ਦੋ ਸ਼ਬਦ ਸੋਰ ਫਰਾਗ ਦੇ ਅੰਦਰ ਸਹਿਬ ਕਬੀਰ ਦੇ ਹੋ ਗਏ ਹਨ ਤੀਜਾ ਸ਼ਬਦ ਆਰੰਭ ਕਰਦੇ ਹਨ
ਵੇਦ ਪੁਰਾਣ ਸਭਾ ਮਤ ਸੁਣ ਕੇ
ਮਹਾਰਾਜ ਸਾਹਿਬ ਦੇ ਪਾਸ ਸਹਿਬ ਕਬੀਰ ਜੀ ਨੇ ਬੇਨਤੀਆਂ ਕੀਤੀਆਂ ਉਹਨਾਂ ਦੇ ਪਰਮ ਪਵਿੱਤਰ ਜੀਵਨ ਤੋਂ ਲਾਹਾ ਲੈਣ ਵਾਲੇ ਸਤਸੰਗੀਆਂ ਨੇ ਕਿ ਮਹਾਰਾਜ ਜੀ ਸੰਸਾਰ ਦੇ ਅੰਦਰ ਕੋਈ ਯਤਨ ਕਹਿੰਦਾ ਹੈ ਸੰਸਾਰ ਤੋਂ ਪਾਰ ਹੋਣ ਦਾ ਕੋਈ ਕੁਝ ਕਹਿ ਰਿਹਾ ਹੈ ਆਪ ਦੱਸੋ ਮਹਾਰਾਜ ਕਰਮਾਂ ਨੂੰ ਕਰੀਏ ਕਿ ਆਪ ਦੱਸੋ ਮਹਾਰਾਜ ਯੋਗ ਕਰੀਏ ਕਿ ਤਪ ਕਰੀਏ ਕਿ ਬਣਵਾਸੀ ਹੋਈਏ ਕਿ ਮਹਾਰਾਜ ਆਪ ਦੱਸੋ ਅਸੀਂ ਸਿੱਧ ਬਣ ਕੇ ਨਾਦ ਵਜਾਉਂਦੇ ਰਹੀਏ ਕਿ ਵੇਦਾਂ ਦੇ ਪਾਠ ਕਰਨ ਵਾਲੇ ਬੇਦੀ ਬਣੀਏ ਅਸੀਂ ਕਿ ਅਲੱਖ ਅਲੱਖ ਹੋ ਕੇ ਲੋਕਾਂ ਚ ਜੋੜੀ ਵਿੱਚ ਆਵਾਜ਼ ਬੋਲਦੇ ਰਹੀਏ ਕਿ ਮੌਨ ਧਾਰਨ ਕਰੀਏ ਕਿ ਆਪ ਦੱਸੋ ਤਾਂ ਸਾਹਿਬ ਕਬੀਰ ਜੀ ਕਹਿਣ ਲੱਗੇ ਉਸ ਵੇਲੇ ਇਹ ਪਵਿੱਤਰ ਸ਼ਬਦ ਉਚਾਰਨ ਕੀਤਾ ਕਬੀਰ ਜੀ ਨੇ ਇਹਨਾਂ ਪ੍ਰੇਮੀਆਂ ਦੇ ਪ੍ਰਸ਼ਨ ਨੂੰ ਸੁਣ ਕੇ
ਵੇਦ ਪੁਰਾਣ ਸਭ ਮਤ ਸੁਣ ਕੇ
ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਕਬੀਰ ਸਾਹਿਬ ਦੀ ਰਸਨਾ ਦੁਆਰਾ ਸ੍ਰੀ ਗੁਰੂ ਅਰਜਨ ਦੇਵ ਜੀ ਉਚਾਰ ਜਦ ਕਿਸੇ ਭਾਈ ਵੇਦ ਪੁਰਾਣ ਸਭਾ ਮਤ ਸੁਣ ਕੇ ਚਾਰੇ ਵੇਦਾਂ ਦੇ ਸਿਧਾਂਤ ਨੂੰ 80,000 ਸੁਰਤੀ ਕਰਮ ਕਾਂਡ ਨੂੰ ਕਹਿੰਦੀ ਹੈ 16,000 ਸੁਰਤੀ ਉਪਾਸ਼ਨਾ ਨੂੰ ਕਹਿੰਦੀ ਹੈ 4,000 ਸੁਰਤੀ ਬਦਾਮ ਦੇ ਵਾਕ ਉਚਾਰਨ ਕਰਦੀ ਹੈ ਕਿਉਂ ਵੇਦਾਂ ਦੇ ਜਿਹਦੇ 80,000 ਸੁਰਤੀ ਕਰਮ ਕਾਂਡ ਨੂੰ ਕਹਿੰਦੀ ਹੈ 16,000 ਉਪਾਸ਼ਨਾ ਨੂੰ ਕਹਿੰਦੀ ਹੈ 4,000 ਸੁਰਤੀ ਸਿਰਫ ਗਿਆਨ ਦੀ ਕਸਮ ਕਰਨ ਵਾਲੀ ਹੈ ਐਸੇ ਜਿਹੜੇ ਵੇਦ ਹਨ ਜਿਹਨਾਂ ਚ ਕਰਮ ਕਾਂਡ ਦਾ ਬਹੁਤਾ ਹਿੱਸਾ ਹੈ ਅਤੇ ਫਿਰ ਵਿਆਸ ਜੀ ਨੇ 18 ਪੁਰਾਣ ਬਣਾਏ ਹਨ ਪੁਰਾਣਾਂ ਦੇ ਵਿੱਚ ਰਾਜਿਆਂ ਦੀਆਂ ਕਥਾ ਅਵਤਾਰਾਂ ਦੀਆਂ ਕਥਾ ਹਨ ਗਈਆਂ ਇਸ ਪ੍ਰਕਾਰ ਵੇਦਾਂ ਤੇ ਪੁਰਾਣਾਂ ਦੇ ਤੇ ਸਾਰੇ ਮਤ ਮਤਾਂਤਰਾਂ ਨੂੰ ਸਰਵਣ ਕਰਕੇ ਜਿੰਨੇ ਮਤ ਦੁਨੀਆਂ ਵਿੱਚ ਪ੍ਰਵਿਰਤ ਹਨਗੇ ਹਿੰਦੁਸਤਾਨ ਦੇ ਅੰਦਰ ਵੇਖ ਲਓ ਕਿੰਨੇ ਇਸ ਵੇਲੇ ਮਤ ਹਨਗੇ ਭਾਰਤ ਮਤ ਦਰਪਣ ਇੱਕ ਪੰਡਿਤ ਗਣੇਸ਼ਾ ਸਿੰਘ ਜੀ ਨੇ ਬਣਾਇਆ ਹੈ ਉਹਦੇ ਚ ਤਕਰੀਬਨ 500-600 ਮਤ ਉਹਨਾਂ ਨੂੰ ਦਿਖਾਏ ਹਨਗੇ ਤੇ ਇਸ ਪ੍ਰਕਾਰ ਸਾਰਿਆਂ ਮਤਾਂ ਮਤਾਂਤਰਾਂ ਨੂੰ ਸੁਣ ਕਰਕੇ
ਕਰੀ ਕਰਮ ਕੀ ਆਸਾ
ਅਤੇ ਫਿਰ ਸਾਰਿਆਂ ਦੀ ਰਾਇ ਅਨੁਸਾਰ ਵੇਦ ਜਿਹੜੇ 80,000 ਸੁੱਤੀ ਕਰਮ ਕਾਂਡ ਨੂੰ ਲੋਧਾ ਕਹਿੰਦੀ ਹੈ ਇਸ ਕਰਕੇ ਮਾਹੌਲ ਤਾਂ ਜਿਸ ਗੱਲ ਦੀ ਉਪਦੇਸ਼ ਦੀ ਹੋਵੇ ਆਮ ਲੋਕਾਂ ਦੀ ਉਸੇ ਪਾਸੇ ਪ੍ਰਵਿਰਤੀ ਹੁੰਦੀ ਹੈ ਇਸ ਕਰਕੇ ਜਿਵੇਂ ਕਰਮ ਕਰਨ ਦੀ ਆਸ ਕੀਤੀ ਨਿਤ ਨਿਵਿਤ ਪਰਾਸ਼ਚਿਤ ਕਾਮਕ ਪੂਰਮੀ ਮਨਸਾ ਜੋ ਸ਼ਾਸਤਰ ਕਰਤੋ ਕਰਤਰੀ ਭਾਵ ਦੇ ਕਸਰ ਕਰਨ ਵਾਲਾ ਜੋ ਪੂਰਵ ਮਨਸਾ ਸ਼ਾਸਤਰ ਹੈ ਉਹ ਕਰਮ ਦਾ ਕਸਰ ਕਰਨ ਵਾਲਾ ਹੈ ਜਿਸ ਨੂੰ ਜੈਵਨ ਮੁਨੀ ਨੇ ਬਣਾਇਆ ਹੈ ਉਸ ਅਨੁਸਾਰ ਸਾਰਿਆਂ ਮਤਾਂ ਮਤਾਂ ਸੁਣ ਕੇ ਲੋਕਾਂ ਨੂੰ ਕਰਮ ਕਾਂਡ ਕਰਨ ਦੀ, ਨਿਤ ਕਰਮ ਕਰਨੇ, ਇਸ਼ਨਾਨ ਸੰਧਿਆ ਕਰਪਣ ਆਦਿਕ, ਨਿਮਿਤ ਵਿਆਹ ਆਦਿਕਾਂ ਨੂੰ, ਜਾਂ ਕੋਈ ਪੁੱਤਰ ਆਦਿਕਾਂ ਦੀ ਉਪਤੀ ਦੀ ਛਣ ਲੈ ਕੇ ਕਰਨੇ, ਇਸੇ ਪ੍ਰਕਾਰ ਕਾਮਨਾ ਪੂਰੀ ਕਰਨ ਵਾਸਤੇ ਯੱਗ ਆਦਿਕ ਕਰਨੇ, ਇਸ ਪ੍ਰਕਾਰ ਨਿਤ ਨਿਤ ਪ੍ਰਾਸ਼ਚਿਤ ਪਾਪਾਂ ਦੀ ਨਿਵਿਰਤੀ ਵਾਸਤੇ ਕਰਮ ਕਰਨੇ, ਕਿਉਂ ਕਰਮਾਂ ਦੀ ਆਸਾ ਸਾਰਿਆਂ ਨੂੰ ਕੀਤੀ ਕਿ ਕਰਮ ਕਰਿਆ ਕਰੀਏ ਚੰਗੇ, ਜਿਹੜੇ ਸ੍ਰੇਸ਼ਟ ਪੁਰਖ ਹੈ ਉਹਨਾਂ ਨੇ ਇਹੋ ਹੀ ਆਪਣੀ ਰਾਏ ਬਣਾਉਣਾ ਕੀਤੀ।
ਗਾਲ ਗ੍ਰਸਤ ਸਭ ਲੋਕ ਸਿਆਣੇ,
ਸਿਆਣੇ ਜਿਹੜੇ ਵਿਦਵਾਨ ਆਪਣੇ ਆਪ ਨੂੰ ਕਹਾਉਂਦੇ ਸਨ, ਉਹ ਆਪ ਉੱਕਾ ਹੀ ਵਿਦਵਾਨ ਦੇ ਵਾਕ ਕਹਿੰਦੇ ਸੀ ਕਿ ਹੁਣ ਬ੍ਰਹਮਸਨੀ ਕਹਿੰਦੇ ਤਾਂ ਸੀ, ਪਰ ਗਿਆਨ ਸਰੂਪ ਦਾ ਨਾ ਹੁੰਦੇ ਕਰਮ ਕਾਂਡ ਦੀ ਫਸੇ ਹੋਏ ਸੀ। ਇਸ ਕਰਕੇ ਉਹ ਸਾਰੇ ਜਿੰਨੇ ਸਿਆਣੇ ਵਿਦਵਾਨ ਲੋਕ ਆਪਣੇ ਆਪ ਨੂੰ ਕਹਾਉਂਦੇ ਸੀ, ਸਾਰੇ ਕਾਲ ਨੀ ਗ੍ਰਸਤ ਲੇ ਪਕੜ ਲੇ, ਅੰਤ ਨੂੰ ਕਾਲ ਨੇ ਸਾਰਿਆਂ ਨੂੰ ਖਾ ਲਿਆ ਪਕੜ ਲਿਆ।
ਉਠ ਪੰਡਿਤ ਪੈ ਚੱਲੇ ਨਿਰਾਸਾ,
ਕਰਮ ਕਾਂਡ ਦਾ ਉਦੇਸ਼ ਦੇਣ ਵਾਲੇ ਪੰਡਿਤ ਵਿਦਵਾਨ ਸੀ, ਬੋਲਦੇ ਤਾਂ ਗਿਆਨ ਦੀਆਂ ਸੁਰਤੀਆਂ ਸੀ, ਨਾਨਾ ਉਪਾਸ਼ਨਾ ਚ ਫਸੇ ਹੋਏ ਸੀ ਤੇ ਸਰੀਰ ਕਰਕੇ ਕਰਮ ਕਾਂਡ ਚ ਲੱਗੇ ਹੋਏ ਸੀ। ਉਹ ਪੰਡਿਤ ਵੀ ਬੋਲੋ ਉੱਠ ਕਰਕੇ ਸੰਸਾਰ ਤੋਂ ਕਾਲ ਦੇ ਮੂੰਹ ਚ ਪੈਣ ਵਾਸਤੇ ਨਿਰਾਸੇ ਹੋ ਕੇ ਕੂਚ ਕਰਕੇ ਦੁਨੀਆ ਤੋਂ
ਮਨ ਰੇ ਕਾਜਾ।
ਰੇ ਭਾਈ, ਰੇ ਭਾਈ, ਮਨ ਆਪਦੇ ਵਿੱਚ ਸਮਝਣਾ ਕਰੋ, ਇੱਕ ਵੀ ਕਾਰਜ ਕਿਸੇ ਤੋਂ ਆਪਦੀ ਕਲਿਆਣ ਕਰਨ ਦਾ ਨਾ ਕਰ ਸਕਿਆ, ਸਾਰੇ ਕਾਲ ਦੇ ਮੂੰਹ ਚ ਪੈ ਗਏ। ਆਪਣੀ ਮੁਕਤ ਕਰਨ ਦਾ ਇੱਕ ਕੰਮ ਸੀ ਨਾ, ਸਾਰਿਆਂ ਕੰਮਾਂ ਚੋਂ ਲੱਖਾਂ ਕੰਮਾਂ ਵਿੱਚੋਂ ਇੱਕ ਇਹ ਕੰਮ ਸੀ, ਇਹ ਇੱਕ ਕਾਰਜ ਨਾ ਕਰ ਸਕਿਆ, ਆਪਦੀ ਕਲਿਆਣ ਨੂੰ ਨਾ ਕਰ ਸਕੇ।
ਭਾਜੀ ਉਹ ਨਾ ਰਾਗ ਪਾਤ ਰਾਜਾ,
ਉਹਨਾਂ ਨੇ ਰਾਘਵਾਂ ਦੀ ਕੁਲ ਦਾ ਪਤੀ ਕੌਣ ਹੈ? ਰਾਮ, ਰਾਮ ਹੈ ਰਮੰਤੀ ਰਾਮ, ਜੋ ਰਵਿਆ ਹੋਇਆ ਪਰਮੇਸ਼ੁਰ ਹੈ, ਸਾਰੀ ਦੁਨੀਆਂ ਦਾ ਰਾਜਾ ਪਾਤਸ਼ਾਹ, ਉਸ ਪਰਮੇਸ਼ੁਰ ਦਾ ਭਜਨ ਨਾ ਕਰ ਸਕੇ। ਅੱਗੇ ਹੋ ਕੇ ਬੈਠ ਗਏ।
ਰਹਾਉ ਬਨ ਖੰਡ ਜਾਏ ਜੋਗ ਤਪ ਕੀਨੋ,
ਖੰਡ ਹਿੱਸਿਆਂ ਵਿੱਚ ਚਲੇ ਗਏ, ਮਨਾਂ ਦੇ ਹਿੱਸਿਆਂ ਵਿੱਚ ਜਾ ਜਾ ਕੇ ਬਾਣ ਪ੍ਰਸਤੀ ਬਣ ਗਏ। ਕਈਆਂ ਨੂੰ ਬਾਣ ਪ੍ਰਸਤੀ ਬਣ ਕਰਕੇ ਬਣਾਂ ਦੇ ਹਿੱਸੇ ਕਰੇ, ਕੋਈ ਮਧੂਬੰਦ ਚਲਿਆ ਗਿਆ, ਕੋਈ ਬਿੰਦਰਾਬੰਦ ਦੇ ਖੰਡ ਹਿੱਸੇ ਚਲਿਆ ਗਿਆ, ਕੋਈ ਉੱਤਰਾਖੰਡ ਪਹਾੜ ਦੇ ਇਲਾਕਿਆਂ ਚਲਿਆ ਗਿਆ। ਇਸ ਪ੍ਰਕਾਰ ਜਾ ਕੇ ਯੋਗ ਕਈਆਂ ਨੇ ਪ੍ਰਾਣਾਯਾਮ ਕੀਤਾ, ਜਬ ਨੇ ਆਸਣ ਪ੍ਰਾਣਾਯਾਮ ਧਾਰਨਾ ਧਿਆਨ ਸਮਾਧ ਆਦਿਕ ਯੋਗ ਨੂੰ ਕੀਤਾ, ਅਤੇ ਕਈਆਂ ਨੇ ਤਪ ਕੀਤਾ, ਧੋਣੀਆਂ ਤੋਣਾ ਕੀਤੀਆਂ ਹਾੜ ਦੇ ਮਹੀਨੇ ਚ, ਕਈਆਂ ਨੇ ਵਰਤ ਰੱਖਣੇ ਕੀਤੇ, ਭੁੱਖੇ ਤੇ ਹਾਏ ਰਹਿਣਾ ਕੀਤਾ, ਕਈਆਂ ਨੇ ਵਰਖਾ ਦੀ ਰੁੱਤ ਚ ਜਲ ਧਾਰਾ ਸਿਆਲ ਦੀ ਰੁੱਤ ਬਹੁਤ ਦੇ ਮਹੀਨੇ ਚ ਕੀਤੀ, ਅਤੇ ਕਈਆਂ ਨੂੰ ਵਰਖਾ ਵਿੱਚ ਵਰਖਾ ਸਾਰੇ ਸਰੀਰ ਦੇ ਉੱਤੇ ਸਹਾਰੀ। ਇਸ ਪ੍ਰਕਾਰ ਤਪ ਆਦਿਕਾਂ ਨੂੰ ਕੀਤਾ।
ਕੰਦ ਮੂਲ ਚੁਣ ਖਾਇਆ,
ਫਿਰ ਕੰਦ ਨਾ ਡਾਵੇ ਨਾਲ ਜਿਹੜੇ ਲੱਗੇ ਹੁੰਦੇ ਫਲ, ਤੇ ਮੂਲ ਮੁੱਢ ਵਿੱਚੋਂ ਧਰਤੀ ਚੋਂ ਪੱਟੇ ਜਾਣ, ਜਿਹੜੇ ਮੂਲੀਆਂ ਆਦਿਕ, ਗਾਜਰਾਂ ਆਦਿਕ, ਜਿਹੜੇ ਧਰਤੀ ਚੋਂ ਪੱਟ ਕੇ ਫਲ ਨਿਕਲਦੇ ਹੈ, ਉਹਨਾਂ ਨੂੰ ਕੰਦ ਫਲਾਂ ਨੂੰ ਤੇ ਮੂਲ ਆਦਿਕਾਂ ਦੇ ਵਿੱਚੋਂ ਨਿਕਲਣ ਵਾਲੇ ਮੁੱਢਾਂ ਚੋਂ ਉਹਨਾਂ ਨੇ ਚੁਣ ਚੁਣ ਕੇ ਖਾਣਾ ਕੀਤਾ। ਕੰਨ ਮੂਲ ਫਲ ਫੁੱਲ ਦਾ ਨਾਮ ਵੀ ਸੰਕੇਤੀ ਅਰਥ ਹੈ, ਚੁਣ ਚੁਣ ਕੇ ਖਾਣਾ ਪੀਂਦਾ ਫਲ ਫੁੱਲ ਆਦਿਕਾਂ ਨੂੰ, ਕੰਨ ਮੂਲ ਇੱਕ ਫਲ ਵੀ ਹੈ। ਕੰਨ ਮੂਲ ਇਹੋ ਜਿਹਾ ਫਲ ਹੁੰਦਾ ਹੈ ਜਿਸ ਪ੍ਰਕਾਰ ਸਾਧ ਸੰਗਤ ਜੀ ਪਾਥੀ ਵੀ ਬਣੀ ਹੁੰਦੀ ਹੈ ਨਾ ਗੋਹੇ ਦੀ, ਇਹ ਜੇ ਰੰਗ ਦਾ ਭੂਸਰੇ ਜੇ ਰੰਗ ਦਾ ਫਲ ਹੁੰਦਾ ਹੈ, ਅਤੇ ਉਹ ਪਾਣੀ ਦੇ ਵਿੱਚ ਬਲ ਹੁੰਦੀ ਹੈ, ਪਾਣੀ ਦੇ ਵਿੱਚ ਹੀ ਬਲ, ਜਿੱਥੇ ਆਦਮੀ ਜਿੰਨਾ ਡੂੰਘਾ ਪਾਣੀ ਉਹਦੇ ਚ ਬੱਲਾਂ ਹੁੰਦੀਆਂ, ਉਹਨਾਂ ਨੂੰ ਫਲ ਲੱਗੇ ਹੁੰਦੇ ਹੈ, ਤੇ ਉਹਦਾ ਫਲ ਦਾ ਰੰਗ ਸਾਧ ਸੰਗਤ ਜੀ ਉਹ ਪਾੜੀਏ, ਜਿਸ ਤਰ੍ਹਾਂ ਮੱਕੀ ਦਾ ਆਟਾ ਹੁੰਦਾ ਇਹੋ ਜਿਹਾ ਹੁੰਦਾ ਹੈ, ਤੇ ਉਹਦਾ ਸਵਾਦ ਕੁਝ ਮਿੱਠਾ ਤੇ ਕੁਝ ਸਲੂਣਾ ਜਾਂ ਭੁਰਪੁਰਾ ਜਿਹਾ ਹੁੰਦਾ ਹੈ, ਇਸ ਪ੍ਰਕਾਰ ਦਾ ਉਹਨੂੰ ਕੰਦ ਮੂਲ ਫਲ ਕਹਿੰਦੇ ਹੈ। ਜਾਂ ਫਲ ਫੁੱਲ ਆਦਿਕਾਂ ਨੂੰ ਤੇ ਕੰਦ ਦਾਲਿਆਂ ਨੂੰ ਲੱਗੇ ਹੋਏ ਤੇ ਮੂਲੀਆਂ ਆਦਿਕ ਫਲਾਂ ਦੇ ਤਾਈ ਮੁੱਢਾਂ ਚੋਂ ਜਿਹੜੇ ਨਿਕਲਣ ਵਾਲੇ ਹੈ, ਕੱਠਾ ਕੰਦ ਮੂਲ ਵੀ ਇੱਕ ਫਲ ਦਾ ਨਾਮ ਹੈ, ਉਹਨਾਂ ਨੂੰ ਚੁਣ ਚੁਣ ਕੇ ਖਾਣਾ ਕੀਤਾ। ਉਹਦੇ ਖਾਣ ਦਾ ਫਲ ਸਾਧ ਸੰਗਤ ਜੀ ਇੰਨਾ ਮੰਨਿਆ ਹੈ, ਇੱਕ ਕੋਈ ਵਿਦਵਾਨ ਉਸ ਇਲਾਕੇ ਚ ਗਿਆ ਸੀ ਜਿਸ ਤਲਾਵਾਂ ਦੇ ਵਿੱਚੋਂ ਕੰਨ ਮੂਲ ਸਨ, ਉਹਨ ਤਲਾਅ ਦੇ ਵਿੱਚੋਂ ਇੱਕ ਯੋਗੀ ਨੂੰ ਖੁਆਇਆ, 8 ਦਿਨ ਉਹਨੂੰ ਭੁੱਖ ਨੀ ਲੱਗੀ ਨਾ ਤੇਹ ਲੱਗੀ, ਇੰਨਾ ਉਸਦੇ ਕਰਕੇ ਤ੍ਰਿਪਤੀ ਹੋਈ। ਉਹ ਕਹਿੰਦਾ ਮੈਨੂੰ ਕੰਦ ਮੂਲ ਖੁਆਇਆ ਸੀ। ਇਸ ਪ੍ਰਕਾਰ ਕੰਦ ਮੂਲ ਆਦਿਕ ਫਾਂ ਫੁੱਲਾਂ ਨੂੰ ਚੁਣ ਚੁਣ ਕੇ ਬਿਰਛਾਂ ਦੀਆਂ ਡਾਲੀਆਂ ਨਾਲੋਂ ਡਿੱਗੇ ਹੋਇਆਂ ਨੂੰ ਖਾਣਾ ਕੀਤਾ।
ਨਾਦੀ ਬੇਦੀ ਸਭ ਦੀ ਮੋਨੀ।
ਕਈ ਕਹਿੰਦੇ ਆਪਣੇ ਆਪ ਨੂੰ ਨਾਦ ਬਾਜੇ ਵਜਾਉਣ ਵਾਲੇ ਬਣ ਕੇ ਸੰਖਾਰਿਕ ਵਜਾਉਂਦੇ ਹੈ। ਨਾਦ ਖੋਖਰ ਜਿਹਾ ਬਾਜਾ ਹੁੰਦਾ, ਚੌੜਾ ਜਿਹਾ। ਸੰਖ ਤਾਂ ਆਵਾਜ਼ ਕੱਢਦਾ ਨਾ ਧੂ ਧੂ ਦੀ। ਇਹ ਨਾਦ ਜਿਹੜਾ ਖੋਖਰ ਜਿਹਾ ਬਾਜਾ ਜਿਹਾ ਹੁੰਦਾ, ਇਹ ਰਣਸਿੰਘੇ ਦੀ ਆਵਾਜ਼ ਤਾਂ ਇਹਦੀ ਹੈ ਨੀ, ਚੌੜੀ ਜੀ ਆਵਾਜ਼ ਵਾਲਾ ਜਿਵੇਂ ਬਿਗਲ ਵੱਜਦਾ ਹੁੰਦਾ, ਇਸ ਪ੍ਰਕਾਰ ਬਿਗਲ ਵਰਗੀ ਆਵਾਜ਼ ਹੁੰਦੀ ਹੈ। ਉਹ ਸਿੱਧਾ ਦਾ ਜਦੋਂ ਭੰਡਾਰਾ ਤਿਆਰ ਹੋਵੇ ਉਦੋਂ ਉਹ ਨਾਦ ਵਜਾਉਂਦੇ ਹੈ। ਸੋ ਇਸ ਪ੍ਰਕਾਰ ਨਾਦੀ ਉਹਨਾਂ ਨੂੰ ਸਿੱਧਾ ਵਾਲੇ ਨਾਦ ਨੂੰ ਜਾਂ ਸੰਖਾਂ ਨੂੰ ਵਜਾਉਣ ਵਾਲੇ ਤੇ ਵੇਦ ਦਾ ਪਾਠ ਕਰਨ ਵਾਲੇ ਆਪਣੇ ਆਪ ਨੂੰ ਬੇਦੀ ਕਹਾਉਣ ਵਾਲੇ ਜਿਹੜੇ ਲੋਕ ਹਨ,
ਸ਼ਬਦੀ ਮੋਨੀ
ਸ਼ਬਦੀ ਜੋਗੀ ਜਿਹੜੇ ਅਲੱਖ ਹੋ ਅਲੱਖ ਹੋ ਕਿਉਂ ਜਾਣਦੇ ਰਹਿੰਦੇ, ਸ਼ਬਦ ਬੋਲਦੇ ਰਹਿੰਦੇ ਹੈ। ਉਹ ਬਾਹਲਾ ਘੋਰ ਆਵਾਜ਼ ਦੇ ਨਾਲ ਬੋਲ ਕੇ ਡਰਾ ਦੇਣਾ ਲੋਕਾਂ ਨੂੰ। ਇਸ ਪ੍ਰਕਾਰ ਦੇ ਸ਼ਬਦ ਬੋਲਣ ਵਾਲੇ ਲੱਖੋ ਲੱਖ ਦੇ ਤੇ ਜਾਂ ਵਿਆਕਰਨ ਦੀ ਸ਼ਬਦ ਦੀ ਸੁਧੀ ਸੁਧੀ ਵਾਲੇ ਜਿਹੜੇ ਸ਼ਬਦ ਨਾਲ ਵਿਆਕਰਨੀਏ ਲੋਕ ਤੇ ਸ਼ਬਦ ਵਿਧਾਨ ਦੇ ਵਾਕਾਂ ਨੂੰ ਕਹਿਣ ਵਾਲੇ ਕਿ ਜਿਹਨੂੰ ਵਿਧਾਨ ਦੇ ਵਾਕ ਇੱਕ ਵਾਰੀ ਸਰੋਤਾਂ ਨਾਲ ਸੰਬੰਧ ਹੋ ਜੇ ਉਹ ਕਹਿੰਦੇ ਮੁਕਤ ਹੋ ਜਾਂਦਾ। ਇੰਨੇ ਮਾਤਰ ਸੇ ਧਾਰਨਾ ਤੋਂ ਬਿਨਾਂ, ਕਮਾਈ ਤੋਂ ਬਿਨਾਂ, ਵਿਧਾਨ ਵਾਕਾਂ ਦੇ ਸ਼ਬਦਾਂ ਦੇ ਸਰਵਣ ਕਰਨ ਕਰਕੇ ਮਹੱਤਵ ਸਮਝਣ ਵਾਲੇ ਜਿਹੜੇ ਲੋਕ ਹਨ, ਮੋਨੀ ਆਪਣੇ ਆਪ ਨੂੰ ਗੁੰਗ ਮੋਹਨ, ਕਾਸ਼ਟ ਮੋਹਨ, ਜੜ ਮੋਹਨ ਆਦਿਕਾਂ ਨੂੰ ਧਾਰਨ ਵਾਲੇ,
ਜਮ ਕੇ ਪਤਾ ਲਿਖਾਇਆ।
ਇਹਨਾਂ ਸਾਰਿਆਂ ਨੇ ਹਉਮੈ ਕੀਤੀ ਹੈ। ਕੋਈ ਕਹਿੰਦਾ ਮੈਂ ਵੇਦ ਦਾ ਪਾਠੀ ਹੈ, ਵੇਦੀ ਹੈ। ਕੋਈ ਕਹਿੰਦਾ ਮੈਂ ਨਾਰ ਸੰਖ ਵਜਾਉਣ ਵਾਲਾ ਹਾਂ। ਕੋਈ ਕਹਿੰਦਾ ਲੱਖ ਲੱਖ ਉਚਾਰਨ ਵਾਲਾ ਹੈ। ਕੋਈ ਕਹਿੰਦਾ ਮੈਂ ਵਿਆਕਰਨ ਦਾ ਪਾਠੀ ਹੈ। ਕੋਈ ਕਹਿੰਦਾ ਮੈਂ ਵਿਧਾਂਤ ਵਾਕਾਂ ਦਾ ਧਾਰਨ ਵਾਲਾ ਹਾਂ। ਕੋਈ ਮੋਹਨੀ ਆਪਣੇ ਆਪ ਨੂੰ ਚੁੱਪ ਰੱਖਣ ਵਾਲਾ ਹੈ। ਇਹ ਸਾਰਿਆਂ ਨੇ ਸੰਗਤਾ ਕੀਤੀ ਆਪੋ ਆਪਣੀ ਸੰਗਤਾ ਕਰਕੇ ਸਾਰਿਆਂ ਨੂੰ ਜਮ ਕੇ ਪਟੇ ਲਿਖਾਇਆ। ਜਮਾਂ ਦੇ ਪਟੇ ਦਫ਼ਤਰ ਚ ਆਪਣੇ ਆਪ ਨੂੰ ਲਿਖਾ ਲਿਆ। ਸਭ ਜਮਾਂ ਦੇ ਕੋਲੇ ਹਿਸਾਬ ਕਿਤਾਬ ਦੇਣ ਵਾਸਤੇ ਪੁੰਨ ਪਾਪ ਕਰਮ ਧਨ ਜਿੰਨੇ ਹੈ, ਮਹਾਰਾਜ ਸਾਹਿਬ ਨੂੰ ਬਚਨ ਕੀਤੇ ਹੈ, ਸੋ ਜਿੰਨੇ ਦੁਨੀਆਂ ਦੇ ਅੰਦਰ ਕਰਮ ਕਰਨ ਵਾਲੇ ਹੈ, ਪੁੰਨ ਦਾਨ ਜੋ ਬੀਜੇ ਸਭ ਧਰਮ ਰਾਜ ਕੇ ਜਾਏ। ਸਕਾਮੀ ਜਿਹੜੇ ਪੁੰਨਾਂ ਨੂੰ ਕਰਨ ਵਾਲੇ ਜਾਂ ਦਾਨ ਨੂੰ ਬੀਜਣ ਵਾਲੇ ਹੈ, ਉਹਨਾਂ ਨੂੰ ਹਿਸਾਬ ਕਿਤਾਬ ਕਰਨ ਵਾਸਤੇ ਪੱਲੋ ਹੀ ਧਰਮ ਵਾਲੇ ਦੇ ਪਾਸ ਜਾਣਾ ਪੈਂਦਾ। ਕਿਉਂ ਜਮਾਂ ਦੇ ਦਫ਼ਤਰ ਚ ਉਹਨਾਂ ਨੂੰ ਸਭ ਆਪਣੇ ਜੀਵਨ ਨੂੰ ਲਿਖਾ ਲਿਆ ਹੈ। ਦਰਗਾਹ ਵਿੱਚ ਉਹਨਾਂ ਨੂੰ ਹਿਸਾਬ ਕਿਤਾਬ ਦੇਣਾ ਪਵੇਗਾ ਹਉਮੈ ਸਹਿਤ ਹੋਣੇ ਤੇ।
ਭਗਤ ਨਾਰ ਦੀ ਹਿਰਦੈ ਨਾ ਆਈ।
ਜਿਹਨਾਂ ਪੁਰਖਾਂ ਦੇ ਹਿਰਦੇ ਚ ਨਾਰ ਦੀ ਨਾ, ਨਾਰਦ ਕੀਰਤਨ ਕਰਦਾ ਹੈ ਬੀਨ ਵਜਾ ਕੇ। ਇਸ ਪ੍ਰਕਾਰ ਕੀਰਤਨ ਭਗਤੀ ਨਾਰਦ ਨੇ ਪੰਜ ਰਾਤ ਗ੍ਰੰਥ ਰਚਿਆ ਹੈ, ਜਿਸ ਵਿੱਚ 11 ਪ੍ਰਕਾਰ ਦੀ ਭਗਤੀ ਲਿਖੀ ਹੈ। ਪਰਾ ਭਗਤੀ, ਅਪਰਾ ਭਗਤੀ ਅਤੇ ਇਸੇ ਪ੍ਰਕਾਰ ਲਭਦਾ ਭਗਤੀ ਜਿਹੜੀ ਇੱਕ ਗਿਣਤੀ ਚ ਸਰਵਣ ਸਿਮਰ ਕੀਰਤਨ ਪਾਪ ਸੇਵ ਅਰਜਾਨ ਦਾਸਾ ਸਖਬਨ ਬੰਦਨਾ ਸਰਬ ਨਿਵੇਦਨ ਜਾਣ। ਇਉਂ 11 ਪ੍ਰਕਾਰ ਦੀ ਭਗਤੀ ਜੋ ਨਾਰਦ ਮੁਨੀ ਨੇ ਪੰਜ ਰਾਤ ਉਪਰਾਣ ਚ ਲਿਖੀ ਹੈ, ਉਹਦੇ ਚੋਂ ਪ੍ਰੇਮਾ ਭਗਤੀ ਉਹਨਾਂ ਨੂੰ ਮੁੱਖ ਸਮਝੀ ਹੈ। ਸਤਿਗੁਰਾਂ ਨੇ ਵੀ ਕਿਹਾ, ਸਾਚ ਕਹੋ ਸੁਣ ਲਿਓ ਸਭ ਹੈ ਜਿਨ ਪ੍ਰੇਮ ਕੀ ਉਹ ਤਿੰਨ ਹੀ ਪ੍ਰਭ ਪਾਇਓ। ਇਉਂ ਪ੍ਰੇਮਾ ਭਗਤੀ ਨਾਰਦ ਜੋ ਕੀਰਤਨ ਭਗਤੀ ਨਾਲ ਪ੍ਰੇਮ ਪੈਦਾ ਕਰਦਾ ਹੈ। ਮਹਾਰਾਜ ਸਾਹਿਬ ਨਾਰਦ ਦੇ ਪਾਸੋਂ, ਨਾਰਦ ਕੁੰਬੜ ਦੇ ਪਾਸੋਂ ਕੀਰਤਨ ਸੁਣਦੇ ਹੈ। ਇਸ ਪ੍ਰਕਾਰ ਨਾਰਦ ਦੀ ਪ੍ਰੇਮਾ ਭਗਤੀ ਹਿਰਦੇ ਜਿੰਨਾ ਚਿਰ ਨਹੀਂ ਆਈ,
ਕਾਸ਼ ਕੂਸ਼ ਤਨ ਦੀਨਾ।
ਇਸੇ ਪ੍ਰਕਾਰ ਨਾਰਦੀ ਨਾ ਅਰਦੀ, ਜਿਸ ਨੂੰ ਅਰ ਕੌਣ ਹੈ ਕਾਮ, ਅਰਧ ਕੌਣ ਹੈ ਅਗਿਆਨ, ਜਿਹੜੀ ਅਗਿਆਨ ਕਰਕੇ ਨਾ ਅਰਦੀ ਖਾਧੀ ਜਾਵੇ, ਉਹ ਹੈ ਪਰਮੇਸ਼ੁਰ ਦੀ ਪਰਾ ਭਗਤੀ, ਪ੍ਰੇਮਾ ਭਗਤੀ ਕਰਕੇ ਪ੍ਰਾਪਤ ਹੋਣ ਵਾਲੀ। ਇਸ ਪ੍ਰਕਾਰ ਹੀ ਪ੍ਰੇਮਾ ਭਗਤੀ ਨਾ ਅਰ ਅਰਦੀ, ਜਿਹਦੇ ਅਰ ਅਗਿਆਨ ਜਿਸ ਨੂੰ ਨਾ ਖਾ ਸਕੇ, ਐਸੀ ਜੋ ਗਿਆਨ ਸਰੂਪ ਭਗਤੀ, ਭਗਤੀ ਗਿਆਨ ਦੋਵੇਂ ਚੀਜ਼ਾਂ ਹਨ। ਭਗਤ ਗਿਆਨ ਸਹਿਜ ਜਿਹਨਾਂ ਦੇ ਹਿਰਦਾ ਹੈ, ਇਸ ਪ੍ਰਕਾਰ ਮਹਾਰਾਜ ਦੀ ਭਗਤੀ ਤੇ ਗਿਆਨ ਜਿਹਨਾਂ ਦੇ ਹਿਰਦੇ ਚ ਨਹੀਂ ਆਈ। ਨਾਰਦੀ ਨਾਰਦ ਨਾਲ ਚੰਚਲ ਹੈ, ਚੰਚਲਤਾਈ ਵਿੱਚੋਂ ਸਾਧ ਸੰਗਤ ਜੀ ਨਾ ਰੱਦੀ ਜਾਵੇ ਜਿਹੜੀ ਭਗਤੀ ਪਰਮੇਸ਼ੁਰ ਦੀ, ਉਹ ਜਿਹਨਾਂ ਦੇ ਹਿਰਦੇ ਚ ਨਹੀਂ ਆਈ ਇੱਕ ਰਸ ਪਰਮੇਸ਼ੁਰ ਦੀ ਜਿਹੜੀ ਭਗਤੀ ਕਰਨੀ ਹੈ। ਨਾਰਦ ਮਨ ਹੈ, ਮਨ ਦੇ ਨਾਲ ਜਿਹੜੀ ਭਗਤੀ ਕਰਨੀ ਹੈ,
ਇਹਨਾਂ ਦੇ ਹਿਰਦੇ ਚ ਨਹੀਂ ਆਈ ਹੈ ਪ੍ਰੇਮਾ ਭਗਤੀ।
ਕਾਸ਼ ਕੂਸ਼ ਤਨ ਦੀਨਾ
ਸਤਸੰਗ ਜੀ, ਕਾਸ਼ ਕੂਸ਼ ਆਪਦੇ ਸਿੰਘ ਨੂੰ ਕੱਛ ਨਾ ਸਤਸੰਗ ਜੀ ਮਿਲਣ ਦਾ ਨਾ ਹੁੰਦਾ, ਕੂਸ਼ ਨਾ ਹੁੰਦਾ ਕਾਛੂ ਦਾ। ਜੇ ਮਿਣ ਬਣਾ ਕੇ ਜਿਸ ਪ੍ਰਕਾਰ ਧਰਤੀ ਨੂੰ ਮਿਣੀ ਜਾਂਦਾ ਹੈ, ਇਸੇ ਪ੍ਰਕਾਰ ਸਰੀਰ ਦੇ ਤਾਈ ਉਮਰ ਨੂੰ ਵੀ ਇੰਨੇ ਸਾਲ ਇਹ ਜੀਵਿਆ ਹੈ, ਇੰਨੀਆਂ ਖੁਰਾਕ ਖਾਧੀ ਹੈ, ਇੰਨਾ ਸੁਖ ਮਾਣਿਆ ਹੈ, ਇਹ ਜਿਹੜਾ ਕੱਚਾ ਸਰੀਰ ਕੇ ਇੰਨੇ ਸਾਲ ਜਿਉਣਾ, ਇੰਨੇ ਮਹੀਨੇ ਇੰਨੇ ਦਿਨ ਇਹ ਕੱਛਣਾ ਕੀਤਾ, ਮਿਲਣਾ ਕੀਤਾ ਹੈ। ਤੇ ਕੁਸ਼ ਕੁਛ ਪਦਾਰਥਾਂ ਵਿਚ ਲੱਗ ਲੱਗ ਕੇ ਰਾਤ ਨੇ ਕੁਸ਼ ਅਸਾਬੀ, ਜਿਵੇਂ ਕੂਤ ਹੁੰਦੇ ਹੈ ਅਸਾਬੀ ਪਟਵਾਰੀ ਹੁੰਦੇ ਹੈ, ਧਰਤੀ ਨੂੰ ਮਿਲਣ ਵਾਲੇ ਹੁੰਦੇ ਹੈ, ਇਉਂ ਜੋਤਸ਼ੀ ਬਣ ਕੇ ਆਪਣੇ ਆਪ ਨੂੰ ਸਰੀਰ ਨੂੰ ਮਿਲ ਕੇ ਵੀ ਇੰਨੇ ਸਾਲ ਇੰਨੇ ਵਰੇ ਮੈਂ ਜੀਵਿਆ ਹਾਂ, ਇਸ ਪ੍ਰਕਾਰ ਮਿਣ ਬਣਾ ਕੇ ਕੱਛ ਕੁਛ ਕੇ ਮਿਣ ਬਣਾ ਕੇ ਖਾ ਪੀ ਕੇ ਪਾਲ ਪੜੋਸ ਕੇ ਆਪਦੇ ਸਰੀਰ ਨੂੰ, ਦੂਰੀ ਪੰਜਾਬੀ ਬੋਲੀ ਹੈ,
ਤਨ ਦੀਨਾ
ਆਪਦੇ ਸਰੀਰ ਨੂੰ ਜਮਾਂ ਦੇ ਵਸ ਦੇ ਦਿੱਤਾ, ਅਖੀਰ ਜਮਾਂ ਦੇ ਹਵਾਲੇ ਕਰ ਦਿੱਤਾ, ਆਪਦਾ ਸਰੀਰ ਕਾਲ ਨੂੰ ਦੇ ਛੱਡਿਆ, ਪਾਲ ਪੜੋਸ ਕਰਕੇ ਜਿਵੇਂ ਕਹਿੰਦੇ ਪਾਲ ਪੜੋਸ ਕੇ ਬੱਕਰੇ ਨੂੰ ਜਿਹੜਾ ਹੈ ਉਹ ਕਿਸਾਨੀਆਂ ਦੇ ਹੱਥ ਲੜਾਈਏ, ਇਸ ਪ੍ਰਕਾਰ ਪਾਲ ਪੜੋਸ ਕੇ ਕੁਛ ਤੁਛ ਪਦਾਰਥਾਂ ਚ ਲੱਗ ਲੱਗ ਕੇ ਇਸ ਨੇ ਆਪਦੇ ਸਰੀਰ ਨੂੰ ਕਾਲ ਦੇ ਹਵਾਲੇ ਕਰ ਦਿੱਤਾ।
ਰਾਗ ਰਾਗ ਨੀ ਡਿੰਬ ਹੋਏ ਬੈਠਾ।
ਅਤੇ ਜਿਹੜੇ ਭਾਈ ਹੰਕਾਰ ਕਰਦੇ ਆ ਰਾਗ ਵਿਦਿਆ ਦਾ, ਜੇ ਮਹਾਰਾਜ ਕਹਿੰਦੇ ਰਾਗ ਗਾ ਲਏ ਉਸ ਨੇ ਤੇ ਰਾਗਣੀਆਂ ਸਿੱਖ ਲਈਆਂ, ਵੀ ਬੜੀ ਸੋਹਣੀ ਰਾਗਣੀ ਇਹਨੂੰ ਗਾਉਣੀ ਆਉਂਦੀ ਹੈ, ਇਹਨੂੰ ਰਾਗ ਚੰਗੇ ਗਾਉਣੇ ਆਉਂਦੇ ਹੈ, ਇਉਂ ਰਾਗ ਰਾਗਣੀਆਂ ਸਿੱਖ ਕੇ ਦਿਲ ਪਖੰਡੀ ਬਣ ਕੇ ਬਹਿ ਗਿਆ, ਭਜਨ ਨਾ ਕੀਤਾ, ਪ੍ਰੇਮ ਨਾ ਕੀਤਾ ਵਾਹਿਗੁਰੂ ਦਾ।
ਹੁਣ ਹਰ ਪਹਿ ਕਿਆ ਲੀਨਾ।
ਉਹ ਰਾਗ ਰਾਗਣੀ ਸਿੱਖਣ ਵਾਲੇ ਗਵਈਏ ਨੇ ਹਰੀ ਦੇ ਪਾਸੋਂ ਕੀ ਪ੍ਰਾਪਤ ਕੀਤਾ? ਕੁਝ ਵੀ ਨਾ ਉਹਨੂੰ ਪ੍ਰਾਪਤ ਕੀਤਾ, ਖਾਲੀ ਚਲਿਆ ਗਿਆ। ਉਹ ਹੰਕਾਰ ਕਰਕੇ ਆਵਾਗਮਨ ਚ ਪਿਆਰਾ, ਮੁਕਤ ਨਹੀਂ ਹੋ ਸਕਦਾ। ਰਾਗ ਰਾਗਣੀ ਦਾ ਮਤਲਬ ਹੈ ਪਰਮੇਸ਼ੁਰ ਦਾ ਨਾਮ ਦਿਲ ਚ ਵਸ ਜਾਵੇ। ਰਾਗ ਪ੍ਰੇਮ ਦਾ ਨਾਂ ਹੈ, ਰਾਗਣੀ ਪ੍ਰੀਤੀ ਦਾ ਨਾਂ ਹੈ। ਜਿਨ੍ਹਾਂ ਦੇ ਮਨ ਵਾਣੀ ਸੀ ਪਰਮੇਸ਼ੁਰ ਦੀ ਪ੍ਰੀਤੀ ਨਹੀਂ ਹੈ, ਰਾਗ ਰਾਗਣੀਆਂ ਦਾ ਅਲਾਪ ਹੀ ਸਿੱਖ ਲਿਆ ਅਤੇ ਪਖੰਡੀ ਬਣ ਕੇ ਬਹਿ ਗਿਆ, ਆਪਣੇ ਆਪ ਨੂੰ ਭਗਤ ਕਹਾਉਣ ਲੱਗ ਗਿਆ ਤੇ ਅੰਦਰ ਮਹਾਰਾਜ ਦਾ ਪ੍ਰੇਮ ਨਾ ਜਾਗਿਆ, ਹੁਣ ਵਾਹਿਗੁਰੂ ਦੇ ਪਾਸੋਂ ਕਿਹੜਾ ਪਦਾਰਥ ਲਿਆ? ਨਾ ਮੁਕਤ ਲਈ, ਨਾ ਗਿਆਨ ਲਿਆ, ਨਾ ਪ੍ਰੇਮ ਪਦਾਰਥ ਲਿਆ, ਖਾਲੀ ਦੁਨੀਆਂ ਤੋਂ ਚਲਿਆ ਗਿਆ।
ਪਰਿਓ ਕਾਲ ਸਭੈ ਜਗ ਉੱਪਰ।
ਇਸ ਪ੍ਰਕਾਰ ਭਾਈ ਕਾਲ ਦਾ ਸਮਾਂ ਜਿਹੜਾ ਹੈ, ਮ੍ਰਿਤੂ ਦਾ ਸਮਾਂ ਸਾਰੇ ਸੰਸਾਰ ਦੇ ਉੱਪਰ ਪੈ ਰਿਹਾ ਹੈ, ਵਰਤ ਰਿਹਾ ਹੈ।
ਮਾਹੇ ਲਿਖੇ ਭ੍ਰਮ ਗਿਆਨੀ।
ਇਸ ਪਟੇ ਦੇ ਵਿੱਚ ਉਹ ਲਿਖੇ ਗਏ ਹਨ ਜਿਨ੍ਹਾਂ ਨੂੰ ਗਿਆਨ ਦਾ ਭਰਮ ਹੈ। ਗਿਆਨ ਕਸਮ ਤਾਂ ਕਰਦੇ ਪਰ ਨਿਸ਼ਚਾ ਨਹੀਂ ਗਿਆਨ, ਜਿਹਨਾਂ ਨੂੰ ਨਿਸ਼ਚਾ ਨਹੀਂ ਆਇਆ ਗਿਆਨ ਸਰੂਪ ਦਾ, ਸਰੂਪ ਗਿਆਨ ਦਾ ਕਿ ਉਹ ਸਾਰਿਆਂ ਦਾ ਪ੍ਰਕਾਸ਼ਿਤ ਹੈ, ਸਾਰਿਆਂ ਚ ਅਦਵੈਤ ਰੂਪ ਹੈ, ਜਿਹਦੇ ਚ ਦੁੰਦਵਾਦ ਹੈ ਨੀ, ਜਿਸ ਵਿਚ ਭਰਮ ਨੀ, ਜੋ ਸਦਾ ਸਰਦਾ ਗਿਆਨ ਗਿਆਨ ਦਾ ਸਾਰਿਆਂ ਦਾ ਪ੍ਰਕਾਸ਼ਕ ਹੈ, ਉਹ ਗਿਆਨ ਨੀ ਪ੍ਰਗਟ ਹੋਇਆ। ਆਪ ਨੂੰ ਜੀਵ ਪੁਣੇ ਦਾ ਭਰਮ ਨੀ ਵੇਖੇ ਹੈ, ਤੇ ਜਾਂ ਗਿਆਨ ਪੁਣੇ ਦਾ ਭਰਮ ਹੈ ਕਿ ਮੈਂ ਗਿਆਨੀ ਹਾਂ ਬਾਕੀ ਅਗਿਆਨੀ ਹੈ। ਇਹ ਜਿਹਨਾਂ ਦੇ ਅੰਦਰ ਭਰਮ ਗਿਆਨ ਹੈ ਨਾ, ਸਰੂਪ ਦਾ ਗਿਆਨ ਨਿਸ਼ਚੇ ਨੀ ਹੋਇਆ ਕਿ ਉਹ ਸਰੂਪ ਸਾਰਿਆਂ ਦੇ ਅੰਦਰ ਵਿਆਪਕ ਹੈ, ਉਸਦੇ ਵਿਚ ਮੈਂ ਤੇ ਤੂੰ ਹੈ ਨੀ, ਇਹ ਜਿਨ੍ਹਾਂ ਦਾ ਨਹੀਂ ਮਿਟਿਆ ਉਹ ਇਸ ਜੰਗ ਦੇ ਪਟੇ ਦੇ ਵਿਚ ਹੀ ਲਿਖੇ ਗਏ ਭਰਮ ਗਿਆਨੀ ਸੀ, ਜਿਹੜੇ ਜਿਨ੍ਹਾਂ ਨੂੰ ਸਰੂਪ ਦਾ ਨਿਸ਼ਚਾ ਨੀ ਉਹ ਵੀ ਲਿਖੇ ਗਏ। ਅਤੇ ਦੂਸਰਾ ਅਰਥ ਕਰਦੇ ਆ ਮਾਹੀ ਲਿਖੇ, ਜਿਹੜੇ ਗਿਆਨਵਾਨ ਉਹ ਭਰਮ ਰੂਪ, ਇਹ ਸਾਰੇ ਕਾਲ ਆਦਿਕਾਂ ਨੂੰ ਲਿਖਦੇ, ਦਿਲ ਚ ਨਿਸ਼ਚੇ ਕਰਦੇ ਆ, ਜਾਣਦੇ ਆ, ਲਿਖਦੇ ਆ, ਲਿਖੇ ਅਰਥ ਲਿਖੇ ਕਰਦੇ ਆ। ਪਰ ਇੱਥੇ ਸਾਹਿਬ ਕਬੀਰ ਦਾ ਬਚਨ ਤਾਂ ਇਹ ਹੈ ਨਾ, ਜਿਨ੍ਹਾਂ ਨੂੰ ਗਿਆਨ ਸਰੂਪ ਦਾ ਨਿਸ਼ਚਾ ਨੀ ਹਜੇ ਹੋਇਆ, ਕਮਾਈ ਨੀ ਕੀਤੀ, ਗਿਆਨ ਕਮਾਈਏ ਪੂਜਣਾ, ਉਹ ਵੀ ਜੰਗ ਦੇ ਪਟੇ ਵਿਚ ਲਿਖੇ ਗਏ ਹਨ।
ਕਹੋ ਕਬੀਰ ਜਨ ਪਏ ਖਾਲਸੇ।
ਕਬੀਰ ਜੀ ਕਹਿੰਦੇ ਹਨ ਮਹਾਰਾਜ ਦੇ ਜਿਹੜੇ ਜਨ ਭਗਤ ਹੈ ਉਹ ਭਾਈ ਖਾਲਸ ਰੂਪ ਹੋਏ ਹੈ। ਖਾਲਸ ਘਿਓ ਨੂੰ ਜਿਵੇਂ ਫਾਰਸੀ ਚ ਕਹਿੰਦੇ ਜਿਹਦੇ ਚ ਰਲਾ ਨਾ ਹੋਵੇ ਉਹ ਸੁੱਧ ਚੀਜ਼ ਨੂੰ ਖਾਲਸ ਕਹੀਦਾ, ਇਸੇ ਪ੍ਰਕਾਰ ਮਹਾਰਾਜ ਦੇ ਜਨ ਜਿਹੜੇ ਭਗਤ ਹੈ ਉਹ ਖਾਲਸੇ ਸੁੱਧ ਸਰੂਪ ਹੋਏ ਹੈ। ਨਿਰਮਲ ਨਾਂ ਵੀ ਖਾਲਸੇ ਮਾਰਿਆ ਸਿੱਕਾ ਜਗਤ ਵਿਚ, ਨਾਨਕ ਨਿਰਮਲ ਪੰਥ ਚਲਾਇਆ, ਪੁੱਤਰਾਂ ਦਾ ਮੋਹ ਨੀ ਕੀਤਾ, ਥਾਪਿਓ ਸੱਚੇ ਪਾਤਸ਼ਾਹ ਨੇ ਜੀਵ ਦੇ ਲਹਿਣਾ ਜੀਵ ਦੇ ਗੁਰਿਆਈ ਸਿਰ ਸ਼ਬਦ ਸਦਾਇਆ, ਉਹ ਮੋਹ ਨੀ ਕੀਤਾ, ਆਗਿਆ ਮੰਨਣ ਵਾਲੇ ਅਧਿਕਾਰੀ ਜਾਣ ਕੇ ਗੁਰੂ ਅੰਗਦ ਸਾਹਿਬ ਨੂੰ ਬਖਸ਼ਿਸ਼ ਕੀਤੀ ਮਹਾਰਾਜ ਜੀ ਨੇ।
क्यों ये खालस पंथ महाराज जी ने रौना किया इहदा नाम संस्कृत निर्मले है फारसी विच इसका नाम खालस है खालस शब्द का नाम है कई बनों दी बीड़ा च खलासे पाठ भी आंदा है करतारपुर साहिब तक खालसे ही है अते उस बीड़ा के उल्टे विचों खलासे नाम भी बंधना तो छुटे का नाम नहीं है अते एक सिंधी हरनाम दास ने साध संगत जी इत सार वेले भीड़ लिखी है और जो खुलासे पाठ बनाता भी खालसे पाना रह जे उस भीड़ विच इन्होंने साध वेले भीड़ छपाई सी हरनाम दास साहब ने अकालिया ने ईरखा करके हूं खुलासे शाह तक खखे में उंकल ला के खुलासे ना भी छुटिया हुए का ना ही है पर खालस पाठ करतारपुर की भीड़ च भी है गुरु कलगीधरन भी है खालसे पद जो खालसा पंथ रचिया ना उदो गुरु ग्रंथ साहब का वाक लिया वाक लैण तो कबीर साहब का शब्द आया सी कहो कबीर जन पहे खालसे इस शब्द तो मारो वाहगुरू जी का खालसा वाहगुरू जी की फतेह यह पंथ का नाम रखा दसम पातशाह जी ने खालसा पंथ जो रचिया है क्यों खालसे खालसा मेरे रूप हो खास खालसे में करो निवास खालसा मेरो पिंड प्राण खालसा मेरी जान की जान लो प्रकाश भी खालसे की महिमा कही है गुरु साहब जी ने फिर मारन के आत्म राजे जान ही सो है खालसा देव ब्रह्म मोह मास ने रंचक ना ही पेव जेडे आत्मा रस न जानते खालसा देव तू ही नहीं कर संसार के वो साडे भी ते अकाल पुरख चे उन्हें खालसा ही रत्ती जिन्ना भी भेद नहीं कोई रूप आसी ये गुरु साहब जी ने एकता बख्शी है खालसा पद न सब कबीर जी ने खालस पद के ताई उच्चारण किया शुभ का नाम है जिस विच कोई रला ना होवे ते बंधना तो मुक्त जेड़े हैं वो कौन हैं साहब कबीर जी कहिंदे हैं
प्रेम भगत जेहे जानी
भाई प्रेमा भगती यानी प्रेमा भगती तो बिना सारे विकार दे वस पै जाना है मुक्त नहीं किसे नूं होना जिन्हां प्रेमा भगती नूं जानिया है वो खालस रूप शुद्ध स्वरूप होए है वाहिगुरु का।